एक ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतेह। गुरु रूप सत्संग जीओ धर्म दी जिहड़ी मूल देशना है वह मैं आप जी के सामने रखण लगा। धर्म मन की लोड़ है, मानसिक समस्यावां दा समाधान है। धर्म की मूल साधना मन की साधना है। मम्मा मन स्यों काज है, मन सा देह सिद्ध होए। मन ही मन स्यों कहे कबीरा, मन सा मिलिया ना कोई। मन मन्ने ते परमात्मा है, ना मन्ने ते नहीं है। होवेगा परमात्मा जर्रे जर्रे च है, रोम रोम च है, मन नहीं मनदा तो नहीं है। अक्सर मनुख कह देंदा पढ़िया है पर की करिए मन नहीं मनदा, सुनिया है पर की करिए मन नहीं मनदा। मन नहीं मनदा तो नहीं है, नहीं है। मन जिसनों मनदा है फिर मन उसे दी ही मनदा है, दूसरे दी नहीं मनदा। मन जिस तो प्रभावित होंदा है, मन जिसनों समझदा है, मन उसे नो मनदा है, दूसरे नो नहीं मनदा। फिर मन जिसनों मन लेंदा है फिर मन उसे दी ही मंग करदा है, वो चाहिदा है। मन जिस दी मंग करदा है फिर मन बार बार याद करदा है, उसनों याद करदा है। जब मन बार बार याद करदा है फिर मनुख समा कढ़दा है, वक्त कढ़दा है, संघर्ष करदा है। वो जो याद आ रहा है बार बार, वो जिस दी मंग चल रही है बार बार, उनु प्राप्त किया जा, उनु हासिल किया जा। इस तो उल्ट जिस तो मन प्रभावित ने, जिसनों मन समझदा नहीं, मन उसनों मनदा नहीं। मन जिसनों मनदा नहीं, मन फिर उसकी मंग भी नहीं करता। मन जिस दी मंग नहीं करदा, मन फिर याद भी नहीं करदा। धर्म दी मूल साधना याद ते खड़ी है। उर्दू च कहिंदे ने याद, पंजाबी च कहिंदे ने चेता, संस्कृत दे च कहिंदे ने सिमरन। चेते करना, याद करना, सिमरन करना एको ही गल है। ਅਸੀਂ ਕੋਈ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ। ਗਵਾ ਉਸ ਨੂੰ ਸਕਦੇ ਹਾਂ ਜੋ ਇੱਕ ਜਗ੍ਹਾ ਹੈ ਅਤੇ ਦੂਜੀ ਜਗ੍ਹਾ ਨਹੀਂ। ਗਵਾ ਉਸ ਨੂੰ ਸਕਦੇ ਹਾਂ ਜਿਸ ਤੋਂ ਬਿਨਾਂ ਅਸੀਂ ਹੋ ਸਕਦੇ ਹਾਂ, ਉਸ ਤੋਂ ਬਿਨਾਂ ਤਾਂ ਅਸੀਂ ਹੋ ਹੀ ਨਹੀਂ ਸਕਦੇ। ਕਿਵੇਂ ਗਵਾਵਾਂਗੇ? ਸਾਗਰ ਤੋਂ ਬਿਨਾਂ ਤਾਂ ਮਛਲੀ ਹੋ ਹੀ ਨਹੀਂ ਸਕਦੀ, ਸਾਗਰ ਨੂੰ ਗਵਾ ਕੇ ਕਿਵੇਂ ਹੋਵੇਗੀ? ਮਛਲੀ ਬਹੁਤ ਕੁਝ ਗਵਾ ਸਕਦੀ ਹੈ, ਸਾਗਰ ਨੂੰ ਨਹੀਂ ਗਵਾ ਸਕਦੀ, ਪਾਣੀ ਨੂੰ ਨਹੀਂ ਗਵਾ ਸਕਦੀ। ਪਾਣੀ ਨੂੰ ਗਵਾਇਆ ਤੇ ਮਛਲੀ ਖੋ ਗਈ, ਨਹੀਂ ਹੈ। ਈਸ਼ਵਰ ਤੋਂ ਬਿਨਾਂ ਤੇ ਅਸੀਂ ਹੋ ਹੀ ਨਹੀਂ ਸਕਦੇ। ਗਵਾਇਆ ਉਸ ਨੂੰ ਜਾ ਸਕਦਾ ਜੋ ਇੱਕ ਜਗ੍ਹਾ ਹੈ ਦੂਜੀ ਜਗ੍ਹਾ ਨਹੀਂ ਹੈ। ਗਵਾਇਆ ਉਸ ਨੂੰ ਜਾ ਸਕਦਾ ਜੋ ਮੇਰੇ ਕੋਲ, ਇੰਜ ਕਹਿ ਲਈਏ, ਕਿਸੇ ਵਕਤ ਆਉਂਦਾ ਹੈ ਕਿਸੇ ਵਕਤ ਨਹੀਂ ਆਉਂਦਾ, ਕਿ ਜੋ ਹਰ ਵਕਤ ਹੈ ਔਰ ਹਰ ਜਗ੍ਹਾ ਹੈ ਔਰ ਜਿਸ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਤਾਂ ਅਸੀਂ ਗਵਾ ਨਹੀਂ ਸਕਦੇ, ਭੁਲਾ ਸਕਦੇ ਹਾਂ। ਦੁਨੀਆ ਭਰ ਦੇ ਚਿੰਤਕ, ਵਿਦਵਾਨ, ਧਾਰਮਿਕ ਕਹਿੰਦੇ ਨੇ ਅਸੀਂ ਕੋਈ ਈਸ਼ਵਰ ਨੂੰ ਗਵਾਇਆ ਨਹੀਂ, ਨਹੀਂ ਗਵਾ ਸਕਦੇ, ਭੁਲਾਇਆ ਹੈ, ਭੁੱਲ ਸਕਦੇ ਹਾਂ। ਭੁੱਲਿਆ ਕਿਉਂ ਹੈ? ਉਹ ਭੁੱਲਿਆ ਕਿਉਂ ਹੈ? ਸਮਝ ਨਹੀਂ ਹੈ ਕਿਉਂ ਉਹ ਭੁੱਲਿਆ। ਮਨ ਮੰਗਦਾ ਹੀ ਨਹੀਂ ਹੈ, ਮਨ ਮੰਨਦਾ ਹੀ ਨਹੀਂ ਹੈ, ਨਾ ਮੰਨਦਾ ਨਾ ਮੰਗਦਾ। ਕਿਉਂ? ਮਨ ਸਮਝਦਾ ਹੀ ਨਹੀਂ ਹੈ। ਇਸ ਵਾਸਤੇ ਜਦ ਇਹ ਮੰਨਦਾ ਹੀ ਨਹੀਂ ਤਾਂ ਮੰਗ ਵੀ ਨਹੀਂ, ਮੰਗ ਨਹੀਂ ਤਾਂ ਫਿਰ ਯਾਦ ਵੀ ਨਹੀਂ, ਸਿਮਰਤੀ ਵੀ ਨਹੀਂ, ਚੇਤਾ ਵੀ ਨਹੀਂ। ਇੱਕ ਨੁਕਤਾ ਹੋਰ ਬਿਆਨ ਕਰਕੇ ਮੈਂ ਅੱਗੇ ਚਲਾਂ। ਕਿਆ ਪਰਮਾਤਮਾ ਨੂੰ ਮਨ ਸਮਝ ਸਕਦਾ? ਨਹੀਂ, ਸਮਝ ਤੇ ਨਹੀਂ ਸਕਦਾ। ਤੁਸੀਂ ਆਖੋਗੇ ਫਿਰ ਮੈਂ ਕਿਉਂ ਕਹਿ ਰਿਹਾ? ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਧਿਆਨ ਦੇਣਾ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ, ਜਾਣ ਜਾਣ ਕੇ ਇੱਕ ਜਾਣਕਾਰੀ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਇਹ ਜਾਣਿਆ ਕਿ ਮੈਂ ਤੈਨੂੰ ਨਹੀਂ ਜਾਣ ਸਕਦਾ, ਨਹੀਂ ਜਾਣ ਸਕਦਾ। ਮੈਂ ਇਹ ਸਮਝਿਆ, ਇਹ ਸਮਝ ਹੈ ਮੇਰੇ ਕੋਲ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ। ਮੇਰੀ ਸਮਝ ਦੇ ਚ ਇਹ ਆਇਆ ਹੈ ਕਿ ਮੈਂ ਨਹੀਂ ਸਮਝ ਸਕਦਾ। ਕਿਉਂ ਨਹੀਂ ਸਮਝ ਸਕਦੇ? ਤਾਂ ਗੁਰਬਾਣੀ ਬੜਾ ਸੋਹਣਾ ਉਦਾਹਰਣ ਦਿੰਦੀ, ਤੂੰ ਸਮਰੱਥ ਵੜਾ ਮੇਰੀ ਮਤ ਥੋਰੀ, ਤੂੰ ਸਾਗਰ ਦੀ ਤਰ੍ਹਾਂ ਮਹਾਨ ਹੈ ਮੇਰੀ ਮਤ ਤੇ ਇੱਕ ਛੋਟਾ ਜਿਹਾ ਪਿਆਲਾ। ਇਹ ਸਾਗਰ ਪਿਆਲੇ ਚ ਕਿਸ ਤਰ੍ਹਾਂ ਆਵੇ? ਮੈਂ ਨਹੀਂ ਸਮਝ ਸਕਦਾ। ਤੂੰ ਮੇਰੇ ਸਮਝ ਦੇ ਪਿਆਲੇ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ, ਬਹੁਤ ਵੱਡਾ। ਮੈਂ ਸਮਝਿਆ ਕਿ ਤੂੰ ਮੇਰੇ ਮਤ ਦੇ ਪਿਆਲੇ ਤੋਂ ਬਹੁਤ ਵੱਡਾ ਹੈ, ਸਾਗਰ। ਮੈਂ ਇਹ ਸਮਝਿਆ, ਇਹ ਬਹੁਤ ਵੱਡੀ ਸਮਝ ਹੈ। ਅਗਰ ਸਤਸੰਗ ਕਰਦੇ ਹਾਂ ਕਿਸੇ ਨੂੰ ਸਮਝ ਆ ਗਈ, ਇਹ ਬਹੁਤ ਵੱਡੀ ਜਾਣਕਾਰੀ ਹੈ। ਅਗਰ ਸਤਸੰਗ ਕਰਦੇ ਹਾਂ, ਸਾਧਨਾ ਕਰਦੇ ਹਾਂ, ਕਿਸੇ ਨੇ ਜਾਣ ਲਿਆ, ਅੱਜ ਤੱਕ ਕਿਸੇ ਅਵਤਾਰੀ ਪੁਰਸ਼ ਨੇ ਵੀ ਨਹੀਂ ਆਖਿਆ ਮੈਂ ਜਾਣਿਆ। ਅਵਤਾਰ ਨਾ ਪਾਵੇਂ ਅੰਤ, ਗੁਰਬਾਣੀ ਦਾ ਫੈਸਲਾ, ਅਵਤਾਰ ਨਾ ਪਾਵੇਂ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਹੁਣ ਇਸ ਨੂੰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਸਮਝ ਵੀ ਲਿਆ, ਜੇ ਹੋ ਜਾਣਾ ਆਖਾਂ ਨਾ ਹੀ ਮੈਂ ਕਹਿਣਾ ਨੇ, ਮੈਂ ਦੱਸਣਾ ਨੇ, ਮੈਂ ਬਿਆਨ ਨਹੀਂ ਕਰਨਾ। ਮਹਾਰਾਜ ਕਰ ਦਿਓ ਬਿਆਨ, ਤੁਸੀਂ ਜਾਣ ਲਿਆ ਤੇ ਕਹਿ ਦਿਓ, ਬਥੇਰਿਆਂ ਨੂੰ ਸਮਝ ਆ ਜਾਏਗੀ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੇ ਹੋ ਜਾਣਾ ਆਖਾਂ ਨਾ ਹੀ, ਕਿਉਂ ਕਹਿਣਾ ਕਥਨ ਨਾ ਜਾਏ। ਕਥਨੀ ਬਹੁਤ ਵੱਡੀ ਹੈ, ਮੇਰੀ ਰਸਨਾ ਜ਼ੁਬਾਨ ਬਹੁਤ ਛੋਟੀ ਹੈ, ਬਹੁਤ ਛੋਟੀ। ਕਿਆ ਹੋ ਕਥੀ ਕਥੇ ਕਥ ਦੇਖਾ, ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ, ਕਥਨੀ ਕੀਤੀ ਹੈ। ਐਸਾ ਨਹੀਂ ਕਿ ਮੈਂ ਬਿਆਨ ਨਹੀਂ ਕੀਤਾ, ਬਿਆਨ ਕੀਤਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ। ਅਕਥ ਹੈ, ਜਿਤਨਾ ਕਥਨ ਕਰਦਾ ਉਤਨਾ ਜਾਪਦਾ ਹੈ, ਮੇਰੀ ਕਥਨੀ ਬਹੁਤ ਛੋਟੀ ਹੈ, ਬਹੁਤ ਛੋਟੀ ਹੈ, ਬਹੁਤ ਛੋਟੀ ਹੈ। ਧਰਮ ਦਾ ਇੱਕ ਬਾਰੀਕ ਅਨੁਭਵ ਤੁਹਾਡੇ ਸਾਹਮਣੇ ਹੈ, ਮੈਂ ਇਹ ਰੱਖਾਂ ਔਰ ਇਹਨੂੰ ਧਿਆਨ ਨਾਲ ਸੁਣਨਾ। ਸੰਸਾਰ ਦੇ ਤਮਾਮ ਜਾਣਨ ਵਾਲਿਆਂ ਨੇ ਆਪਣਾ ਜੋ ਇੱਕ ਅਨੁਭਵ ਪੇਸ਼ ਕੀਤਾ, ਜਿਤਨਾ ਅਸੀਂ ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਉਤਨਾ ਹੀ ਆਪਣਾ ਅਣਜਾਣਪਣਾ ਪ੍ਰਗਟ ਹੁੰਦਾ ਗਿਆ, ਪ੍ਰਗਟ ਹੁੰਦਾ ਗਿਆ। ਹਾਂ, ਜਿਸਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿ ਸਕਦਾ ਮੈਂ ਬਹੁਤ ਕੁਝ ਜਾਣਦਾ, ਬਹੁਤ ਕੁਝ ਜਾਣਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਚਲੋ ਮੈਂ ਅਰਜ਼ੀ ਕਰਦੇ ਹਾਂ। ਏਥਨ ਦੇ ਛੋਇਆ ਹੈ, ਅੱਜ ਤੋਂ 2500 ਸਾਲ ਪਹਿਲੇ ਬੜਾ ਦਾਰਸ਼ਨਿਕ ਸੰਤ ਸੁਕਰਾਤ, ਉਹ ਕਹਿੰਦਾ ਜਦ ਮੈਂ ਛੋਟਾ ਬੱਚਾ ਸੀ, ਬੱਚਿਆਂ ਨਾਲ ਖੇਡਦਾ ਸੀ ਤੇ ਮੈਂ ਇਹ ਡੀਂਗਾ ਮਾਰਦਾ ਸੀ, ਮੈਂ ਸਭ ਕੁਝ ਜਾਣਦਾ, ਸਭ ਕੁਝ ਦਾ ਮੈਨੂੰ ਪਤਾ ਹੈ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ ਬੱਚਿਆਂ ਦਾ ਮੈਂ ਨੇਤਾ ਬਣਿਆ ਹੋਇਆ ਸੀ, ਮੁਖੀ ਬਣਿਆ ਹੋਇਆ ਸੀ। ਬੱਚੇ ਮੈਥੋਂ ਬਹਿ ਖਾਂਦੇ ਸਨ, ਬੱਚੇ ਮੇਰਾ ਰੋਮ ਮੰਨਦੇ ਸਨ। ਤੋ ਮੈਂ ਬਚਪਨ ਦੇ ਚ ਪੂਰਾ ਗਿਆਨੀ ਬਣਿਆ ਰਿਹਾ, ਬੱਚਿਆਂ ਦੇ ਚ ਮੈਂ ਬਹੁਤ ਵੱਡਾ ਜਾਣਕਾਰ ਬਣਿਆ ਰਿਹਾ। ਕਹਿੰਦੇ ਜਦ ਮੈਂ ਜਵਾਨ ਹੋਇਆ ਫਿਰ ਮੇਰਾ ਇਹ ਜਾਣਨਾ ਕੁਝ ਹਿੱਲ ਗਿਆ। ਫਿਰ ਨੌਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ, ਨਹੀਂ ਜਾਣਦਾ। ਸਾਰਿਆਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ, ਹੁਣ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਵੀ ਜਾਣਦਾ। ਹੁਣ ਮੈਂ ਇਹ ਸਮਝਿਆ ਕਿ ਕੁਛ ਮੈਂ ਨਹੀਂ ਵੀ ਸਮਝਦਾ। ਇਸ ਵਾਸਤੇ ਕੁਛ ਸਵਾਲਾਂ ਦੇ ਜਵਾਬ ਮੈਂ ਨਹੀਂ ਦੇਵਾਂਗਾ। ਅਗਾਂਹ ਚੱਲ ਕੇ ਮਹਾਨ ਦਾਰਸ਼ਨਿਕ ਕਹਿੰਦਾ, ਅੱਜ ਮੈਂ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਇਹ ਦੁਨੀਆ ਦੇ ਲੋਕੋ ਮੈਂ ਐਲਾਨੀਆਂ ਕਹਿ ਰਿਹਾ, ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਹਾਂ, ਕੋਈ ਬੱਚਾ ਦਾਅਵਾ ਕਰ ਸਕਦਾ ਹੈ ਮੈਂ ਬਹੁਤ ਕੁਝ ਜਾਣਦਾ, ਜਿਹਦੇ ਦਿਮਾਗ ਦੀ ਬਜ਼ੁਰਗੀ ਹੈ ਔਰ ਜੋ ਧਾਰਮਿਕ ਸਾਧਨਾ ਕਰਦਾ ਹੈ। ਹੁੰਦਾ ਕੀ ਹੈ, ਜਿਤਨਾ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਜਾ ਰਿਹਾ ਉਤਨਾ ਹੀ ਮਨੁੱਖ ਦਾ ਆਪਣਾ ਅਗਿਆਨ ਸਾਹਮਣੇ ਆਉਂਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਚਮਚ ਦੇ ਚ ਸਾਗਰ ਦੇ ਚੋਂ ਮਨੁੱਖ ਕਿੰਨਾ ਕੁ ਪਾਣੀ ਪ੍ਰਾਪਤ ਕਰ ਸਕਦਾ ਹੈ। ਜੀਵਨ ਭਰ ਦੀ ਜਾਣਕਾਰੀ ਮਨੁੱਖ ਦੀ ਇਸ ਤੋਂ ਵੀ ਜ਼ਿਆਦਾ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੋ ਕਰੀਬਨ ਕਰੀਬਨ ਸਾਧਨਾ ਕਰਨ ਵਾਲੇ ਪੁਰਸ਼ਾਂ ਨੇ ਜੋ ਅਨੁਭਵ ਕੀਤਾ ਹੈ, ਹੇ ਪ੍ਰਭੂ ਹੇ ਖੁਦਾ ਜਿਤਨਾ ਤੈਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਤਨਾ ਜੋ ਕੁਝ ਪ੍ਰਗਟ ਹੋਇਆ ਉਹ ਇਹ ਹੈ, ਕੁਛ ਨਹੀਂ ਜਾਣਦੇ, ਕੁਛ ਨਹੀਂ ਜਾਣਦੇ, ਕੁਛ ਨਹੀਂ ਜਾਣਦੇ। ਉਸਤਾਦ ਜ਼ੌਕ ਉਹ ਕਹਿੰਦੇ ਨੇ, ਹਮ ਜਾਣਦੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਹਮ ਜਾਣਦੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਜਾਣ ਜਾਣ ਕੇ ਪੜ੍ਹ ਪੜ੍ਹ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਕੁਛ ਨਹੀਂ ਜਾਣਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਇਸ ਨੂੰ ਫਿਰ ਕਲਗੀਧਰ ਪਾਤਸ਼ਾਹ ਇੰਜ ਫਰਮਾਨ ਕਰਦੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਪ੍ਰਭੂ ਮੈਂ ਤੇਰੀ ਹੋਂਦ ਕਹਿ ਨਹੀਂ ਸਕਦਾ, ਨਹੀਂ ਕਹਿ ਸਕਦਾ, ਮੈਂ ਤੇਰੇ ਬਾਰੇ ਕੁਛ ਵੀ ਨਹੀਂ ਕਹਿ ਸਕਦਾ। ਕਿਉਂ? ਜਿਤਨਾ ਕਹਿੰਦਾ ਮੇਰਾ ਕਹਿਣਾ ਛੋਟਾ ਹੈ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਮੇਰਾ ਬਿਆਨ ਕਰਨਾ ਕੁਛ ਵੀ ਨਹੀਂ, ਤੇਰੀ ਹੋਂਦ ਸਭ ਕੁਛ ਹੈ, ਸਭ ਕੁਛ ਹੈ। ਕਿਸੇ ਵੀ ਬ੍ਰਹਮ ਗਿਆਨੀ ਕੋਲ ਹੰਕਾਰ ਲੇਸ਼ ਮਾਤਰ ਵੀ ਨਹੀਂ ਆਉਂਦਾ। ਕਿਉਂ? ਜਿਤਨਾ ਪਰਮਾਤਮਾ ਦਾ ਗਿਆਨ ਪ੍ਰਗਟ ਆਉਂਦਾ ਉਤਨਾ ਹੀ ਆਪਣਾ ਅਗਿਆਨ ਪ੍ਰਗਟ ਆਉਂਦਾ। ਜਿਤਨੀ ਪਰਮਾਤਮਾ ਦੀ ਸਮਝ ਆਉਂਦੀ ਹੈ ਉਤਨੀ ਆਪਣੀ ਨਾ ਸਮਝੀ ਦਾ ਪਤਾ ਚੱਲਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਖੈਰ, ਧਰਮ ਦੀ ਸਾਧਨਾ ਮਨ ਦੀ ਸਾਧਨਾ, ਲੇਕਿਨ ਇਸ ਸਾਧਨਾ ਦੀ ਸਫਲਤਾ ਮਨੁੱਖ ਨੂੰ ਤੇ ਕਈ ਜਨਮਾਂ ਤੋਂ ਨਹੀਂ ਮਿਲਦੀ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਜਨਮ ਤੇ ਕਈ ਹੋ ਚੁੱਕੇ ਨੇ ਮੇਰੇ, ਕਈ ਕਈ ਹੋ ਚੁੱਕੇ। ਕਿਤਨੀ ਦਫਾ ਮੈਂ ਜ਼ਮੀਨ ਤੇ ਆਇਆ, ਭਾਵੇਂ ਇਸਲਾਮ, ਯਹੂਦੀ, ਪਾਰਸੀ, ਈਸਾਈ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ, ਲੇਕਿਨ ਫਿਰ ਵੀ ਸੂਫੀ ਸੰਤ ਕੁਛ ਕਹਿੰਦੇ ਨੇ, ਹੈ ਦਿਖਾਈ ਦਿੰਦੇ ਨੇ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾਂ ਕੁਨਮ ਸਮਸਤ ਵਰੇਜ਼, ਬਾਰ ਬਾਰ ਮੈਂ ਦੁਨੀਆਂ ਤੇ ਆਇਆ, ਐ ਖੁਦਾ ਤੇਰੇ ਨਾਲ ਮਿੱਤਰਤਾ ਬਣਾਉਣ ਵਾਸਤੇ, ਤੈਨੂੰ ਆਪਣੇ ਘਰ ਲਿਆਉਣ ਵਾਸਤੇ ਮੈਂ ਘਰ ਦੇ ਚ ਬਹੁਤ ਕੁਛ ਲਿਆ ਸਕਿਆ, ਬਹੁਤਿਆਂ ਨਾਲ ਸੰਬੰਧ ਜੁੜਿਆ, ਹਰ ਜਨਮ ਦੇ ਚ ਮੇਰਾ ਸੰਬੰਧ ਪੁੱਤਰਾਂ ਨਾਲ ਜੁੜਿਆ, ਮਿੱਤਰਾਂ ਨਾਲ ਜੁੜਿਆ, ਮਾਂ ਬਾਪ ਨਾਲ ਜੁੜਿਆ, ਪਤਨੀ ਨਾਲ ਜੁੜਿਆ, ਹੇ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ। ਸੰਬੰਧੀ ਮਿਲੇ ਪਰ ਇਹਨਾਂ ਸੰਬੰਧੀਆਂ ਦੇ ਚ ਤੋ ਨਹੀਂ ਸੀ, ਤੋ ਨਹੀਂ ਸੀ। ਇਹੀ ਤਾਂਗ, ਇਹੀ ਖਿੱਚ ਮੈਨੂੰ ਬਾਰ ਬਾਰ ਜਨਮ ਦੇ ਚ ਲਿਆਈ, ਬਾਰ ਬਾਰ ਜ਼ਮੀਨ ਤੇ ਲਿਆਈ। ਬਾਜ਼ ਆਮਦਮ ਬਾਜ਼ ਆਮਦਮ, ਇੱਕ ਦਫਾ ਉਹ ਤੇ ਇੱਥੇ ਤੱਕ ਕਹਿੰਦਾ ਹੈ, ਕੋਈ ਮੈਂ ਅੱਜ ਦਾ ਕਦੋਂ ਦੇ ਆ ਦੱਸਦਾ ਹੈ। ਇੱਥੇ ਨੰਦ ਲਾਲ ਤੇ ਸ਼ਮਸ ਤਵਰੇਜ਼ ਦੇ ਬੋਲ ਮੇਲ ਖਾ ਗਏ ਨੇ। ਇਹਨੂੰ ਇੰਜ ਕਹਿੰਦੇ ਨੇ, ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। भाई साहब भाई नंद लाल कहते ने नबूद हेच निशान हां जे जमीनो आसमा कि शौके यादे तो अवुर्द दर वजूद मरा। भाई साहब भाई नंद लाल हे प्रभु अजे जमीन ते आसमा इस शकल दे च नहीं प्रगट होए स, अजे सूरज चंद तारे ग्रह नक्षत्र नहीं सन। मैं ते उदों दा तेरी खोज दे चलिया कोई अज दा। तुसी आखोगे नंद लाल चूंकि शायर ने कवि ने कल्पना है, नहीं, गुरबाणी च लंबा चौड़ा खुलासा है। असी कदों दे चलिया ये प्रकरण अलग है, ये मैं छोड़िया ते मूल गल रह जाएगी। बहुत लंबे चले इनू फिर शमस तबरेज इस तरह बयान करता है, आदम न बूदो मन बूदम। अजे जीव इस शकल दे च नहीं सी जिसनों आदम कहते ने मनुख कहते ने, ये ते नहीं सी, पर मैं ते है सी, मैं ते है गस। आदम न बूदो मन बूदम, हवा न बूदो मन बूदम। असी माया कहने हैं, इस्लाम दे च माया नू हवा कहने हैं, हवा नहीं हवा, भई उन्हें ते हवा खड़ा कर दिता है। जो दिखाई भी देवे प्रभावित भी करे ते पकड़ दे च ना आवे उन्हें माया कहने हैं। माई माया चल त्रिणकी अगन मेघ की छाया, गोविंद भजन बिन हड़का जल। दिखाई भी देवे और बहुत प्रभावित भी करिए ते पकड़िए ते हथों निकल जाए। ये जन्म प्रभावित भी करता है, दिखाई भी देता है, ताही ते जीवन भर जन्मदिन मनांदे। पर ये जन्मदिन हथों निकल जाता है, मरण दिन दे बदल जाता है। जवानी दिखाई भी देती है, प्रभावित भी कर दिए, हथों निकल जाती है, बड़े पेज बदल जाते। ये जीवन दिखाई देता है, प्रभावित भी करता है, हथों निकल जाता है, खाक हो जाता है, राख हो जाता है। जो दिखाई भी देवे प्रभावित भी करे ते पकड़िए हथों निकल जाए उन्हों कहते माया, इस्लाम देश कहते हवा। आदम न बूदो मन बूदम, हवा न बूदो मन बूदम। ये हवा रूपी संसार नहीं सी, ये माया रूपी जगत नहीं सी। शमस तबरेज कहना ऐ मेरे खुदा मैं ते है सी। आदम न बूदो मन बूदम, हवा न बूदो मन बूदम। ये कस न बूदो मन बूदम, मन आशके देरी नाम। ये कुछ भी नहीं सी जो दिखाई दे रहे है। मैं हैसी है खुदा, मैं उदों दा यात्रा दे चले आया, अजे तक नहीं पहुंचे, अजे तक नहीं पहुंचे। मैं धुंध सी, गैस धुंध सी, फिर पानी, फिर पानी तो यह सारा आकार चलिया। गुरबाणी ज लंबा चौड़ा खुलासा कर दिए, इस पासे ना जावा, यात्रा बड़ी लंबी है। ऐसे घर हम बहुत बसाए, इस तरह दे घर जेड़ा मेरा हुण वसे होया, इत्थे मैं कई वसा चुके हैं। कबीर कईयां दा पुत्र बनिया, कईयां दा पिता बनिया, कईयां दा भरा बनिया, कईयां दा मित्र बनिया, कईयां दा पति बनिया, कईयां दी पत्नी बनिया। तुसी आखोगे मैं की कह रहा, मां बाप तो ये तन आया है, तो तन दे अंदर मां बाप दी अंश मौजूद है, दोहां दी अंश मौजूद है। एक पुरुष इस वास्ते पुरुष दिखाई दे रहा है, ਇਹਦੇ ਚ ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਅਧੂਰੀ ਹੈ। ਇੱਕ ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ, ਇਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਤਾ ਦੀ ਅਧੂਰੀ ਹੈ। ਪੁਰਖ ਮੈਂ ਨਾਰ, ਰਾਮਕਲੀ ਮੱਲਾ ਪਹਿਲਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀ, ਇਸ ਨੂੰ ਵੀ ਤੇ ਸਮਝੋ, ਇਹ ਵੀ ਤੇ ਜਾਣੋ। ਹਰ ਪੁਰਸ਼ ਦੇ ਅੰਦਰ ਨਾਰੀ ਬੈਠੀ ਹੈ, ਹਰ ਨਾਰੀ ਦੇ ਅੰਦਰ ਪੁਰਸ਼। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦਾ ਜੋੜ ਹੈ, ਦੋਹਾਂ ਦਾ ਜੋੜ ਹੈ, ਦੋਹਾਂ ਦੀ ਅੰਸ ਹੈ। ਇੱਕ ਪੁਰਸ਼ ਦਿਖਾਈ ਦੇ ਰਿਹਾ, ਇੱਕ ਇਸਤਰੀ ਦਿਖਾਈ ਦੇ ਰਿਹਾ। ਕਿਉਂ? ਪੁਰਸ਼ ਇਸ ਵਾਸਤੇ ਪੁਰਸ਼ ਦਿਖਾਈ ਦੇ ਰਿਹਾ, ਇਹਦੇ ਚ ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਅਧੂਰੀ ਹੈ। ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ, ਇਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਤਾ ਦੀ ਅਧੂਰੀ ਹੈ। ਤੋ ਜੋ ਇਹ ਅਧੂਰਾ ਹੈ ਉਹ ਤੜਪਦਾ, ਸੰਪੂਰਨ ਹੋਣਾ ਚਾਹੁੰਦਾ, ਅਧੂਰਾ ਕੁਛ ਵੀ ਚੰਗਾ ਨਹੀਂ ਲੱਗਦਾ। ਤੋ ਮੈਂ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੇ ਪ੍ਰਭਾਵ ਹੇਠ, ਪੁਰਸ਼ ਜੀਵਦਾ ਹੈ ਇਸਤਰੀ ਦੇ ਪ੍ਰਭਾਵ ਹੇਠ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਬ੍ਰਹਮ ਗਿਆਨੀਓ, ਇਸ ਨੂੰ ਵੀ ਸਮਝੋ, ਇਹ ਵੀ ਜਾਣੋ। ਪੁਰਖ ਮੈਂ ਨਾਰ, ਨਾਰ ਮੈਂ ਪੁਰਖ। ਇੱਕ ਪੁਰਸ਼ ਜੀਵਦਾ ਹੈ ਇਸਤਰੀ ਦੇ ਪ੍ਰਭਾਵ ਹੇਠ, ਇਹ ਗੱਲ ਵੱਖਰੀ ਹੈ, ਉਹ ਇਸਤਰੀ ਮਾਂ ਹੈ, ਧੀ ਹੈ, ਭੈਣ ਹੈ ਕਿ ਪਤਨੀ ਹੈ, ਉਸ ਤੇ ਪ੍ਰਭਾਵ ਇਸਤਰੀ ਦਾ ਆਉਂਦਾ, ਕਿਉਂਕਿ ਪੁਰਸ਼ ਜੈਸਾ ਤੇ ਉਹ ਹੈ, ਇਸਤਰੀ ਉਸਦੇ ਅੰਦਰ ਅਧੂਰੀ ਹੈ, ਅਰਧ ਅੰਗ। ਅਰਧ ਅੰਗ ਦਾ ਇਹ ਮਤਲਬ ਨਹੀਂ ਜੋ ਕਈ ਦਫ਼ਾ ਅਸੀਂ ਲੈ ਲੈਂਦੇ ਹਾਂ। ਇਸਤਰੀ ਪੁਰਸ਼ ਦੇ ਪ੍ਰਭਾਵ ਹੇਠ ਜੀਵਦੀ ਹੈ। ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਭਰਾ ਹੋਵੇ, ਚਾਹੇ ਪੁੱਤ ਹੋਵੇ ਤੇ ਚਾਹੇ ਪਤੀ ਹੋਵੇ, ਇਸਤਰੀ ਇਸਤਰੀ ਦੇ ਪ੍ਰਭਾਵ ਹੇਠ ਨਹੀਂ ਜੀਵਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਸਤਿਗੁਰ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ, ਮਾਸੂਮ ਕੰਨਿਆ ਬੱਚੀ, ਇਹ ਪਿਓ ਦੇ ਪਰਿਕਰਮਾ ਕਰਦੀ ਹੈ, ਬਾਰ ਬਾਰ ਪਿਓ ਦੇ ਪਿੱਛੇ ਵੱਜਦੀ ਹੈ, ਪਿਓ ਦੇ ਪੈਰਾਂ ਨੂੰ ਲਪਕਦੀ ਹੈ, ਕਿਉਂਕਿ ਮਾਂ ਜੈਸੀ ਤੇ ਉਹ ਹੈ, ਮਾਂ ਜੈਸਾ ਤੇ ਤਨ ਉਹਦੇ ਕੋਲ ਹੈ। ਕਸ਼ਿਸ਼ ਪਿਤਾ ਦੀ ਹੈ, ਭਜੀ ਜਾਂਦੀ ਹੈ ਪਿਓ ਕੋਲ, ਬਹੁਤ ਤੜਪਦੀ ਹੈ ਪਿਓ ਲਈ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰ, ਵਿਪਰੀਤ ਦੀ ਕਸ਼ਿਸ਼। ਬਾਹਰੋਂ ਇਹ ਕਸ਼ਿਸ਼ ਪੂਰੀ ਆਉਂਦੀ ਹੈ, ਇਸਤਰੀ ਪੁਰਸ਼ ਦਾ ਵਿਆਹ ਕਰਕੇ, ਤਨ ਕਰਕੇ, ਮਾਨਸਿਕ ਕਸ਼ਿਸ਼ ਜਿਹੜੀ ਹੈ ਉਸ ਦਿਨ ਪੂਰੀ ਆਉਂਦੀ ਹੈ। ਕਹਿੰਦੇ ਜਦ ਗਿਆਨ ਤੇ ਭਗਤੀ ਦਾ ਮਿਲਣ ਆਉਂਦਾ, ਪੁਰਸ਼ ਦੇ ਅੰਦਰ ਤਰਕ ਵਿਚਾਰ ਪ੍ਰਧਾਨ ਆਉਂਦੀ ਹੈ, ਇਸਤਰੀ ਦੇ ਅੰਦਰ ਭਾਵਨਾ ਭਗਤੀ ਪ੍ਰਧਾਨ ਆਉਂਦੀ ਹੈ। ਇਸ ਵਾਸਤੇ ਦੁਨੀਆਂ ਦੇ ਚੋਟੀ ਦੇ ਜੋ ਨਾਸਤਿਕ ਹੋਏ ਨੇ, ਸਿਰਮੌਰ ਸਭ ਪੁਰਸ਼ ਨੇ। ਭਗਤੀ ਤੋਂ ਹੀਣਾ ਵਿਚਾਰ ਆਖਰ ਨਾਸਤਿਕਤਾ ਦੇ ਖੱਡੇ ਚ ਗਿਰਾਏਗਾ, ਹੋਰ ਕੀ ਹੈ। ਤੇ ਵਿਚਾਰ ਤੋਂ ਹੀਣੀ ਭਾਵਨਾ ਭਟਕਾਏਗੀ, ਭਟਕਾਏਗੀ। ਧਾਰਮਿਕ ਜਗਤ ਵਿੱਚ ਗਿਆਨ ਤੋਂ ਹੀਣੀ ਇਸਤਰੀ ਤੇ ਭਟਕਦੀ, ਇਸ ਡੇਰੇ ਉਸ ਡੇਰੇ, ਪੁਨਿਆ ਮਸਿਆ, ਜਾਦੂ ਟੋਣੇ, ਐ ਓ ਵਹਿਮ ਤੋਮਾਰ, ਬੜੀ ਭਟਕਣਾ, ਬੜੀ ਭਟਕਣਾ। ਵਿਚਾਰ ਤੋਂ ਹੀਣੀ ਭਾਵਨਾ ਭਟਕਦੀ ਹੈ, ਭਾਵਨਾ ਤੋਂ ਹੀਣਾ ਵਿਚਾਰ ਲੰਘੜਾ ਚੱਲ ਹੀ ਨਹੀਂ ਸਕਦਾ, ਦੋਹਾਂ ਦਾ ਮਿਲਣ ਚਾਹੀਦਾ। ਨਿਜ ਭਗਤੀ ਸੀਲਵੰਤੀ ਨਾਰ, ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤੀ ਨੂੰ ਨਾਰੀ ਕਹਿੰਦੇ ਨੇ, ਤੇ ਗਿਆਨ ਨੂੰ ਪੁਰਸ਼ ਕਹਿੰਦੇ ਨੇ। ਗਿਆਨ ਰਾਓ ਜਬ ਸਹਿਜੇ ਆ, ਉਹਨੂੰ ਤੇ ਰਾਓ ਕਹਿੰਦੇ ਨੇ, ਪੁਰਸ਼ ਕਹਿੰਦੇ। ਲੰਬੀ ਚੋੜੀ ਹੈ ਵਿਆਖਿਆ ਹੈ। ਐਸੇ ਘਰ ਹਮ ਬਹੁਤ ਵਸਾਏ, ਇਸ ਤਰ੍ਹਾਂ ਦੇ ਘਰ ਕਬੀਰ ਕਹਿੰਦੇ ਨੇ ਮੈਂ ਕਈ ਵਸਾਏ। ਅਗਰ ਇੱਕ ਪੁਰਸ਼ ਢੰਗ ਨਾਲ ਜੀਵਿਆ, ਸੰਜਮ ਨਾਲ ਜੀਵਿਆ, ਮਰਿਆਦਾ ਵਿੱਚ ਜੀਵਿਆ, ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਕਿਉਂਕਿ ਜੀਵਨ ਭਰ ਇਸਤਰੀ ਦੀ ਕਸ਼ਿਸ਼ ਦੇ ਜੀਵਿਆ। ਧਿਆਨ ਦੇਣਾ, ਬਰਦਾਸ਼ਤ ਦਾ ਮਾਦਾ ਜ਼ਿਆਦਾ ਆ ਜਾਏਗਾ, ਹਲੇਮੀ ਜ਼ਿਆਦਾ ਆ ਜਾਏਗੀ, ਬੋਲਾਂ ਵਿੱਚ ਮਧੁਰਤਾ ਜ਼ਿਆਦਾ ਆ ਜਾਏਗੀ, ਔਰ ਆਵਾਜ਼ ਬਰੀਕ ਵੀ ਹੋ ਸਕਦੀ ਹੈ। ਜ਼ਿੰਮੇਵਾਰੀਆਂ ਬਹੁਤੀਆਂ ਨਹੀਂ ਸਹੇੜੇਗਾ। ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਹੈ, ਢੰਗ ਨਾਲ ਮਰਿਆਦਾ ਵਿੱਚ ਜੀਵੀ ਹੈ, ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਹੋ ਜਾਏ, ਪਕੜ ਜਕੜ ਵੱਧ ਜਾਏਗੀ, ਜ਼ਿੰਮੇਵਾਰੀ ਵੱਧ ਜਾਏਗੀ, ਹੋ ਸਕਦਾ ਹੈ ਬੋਲਾਂ ਵਿੱਚ ਵੀ ਭਾਰੀਪਣ ਆ ਜਾਏ, ਹੰਕਾਰ ਵੱਧ ਜਾਏਗਾ, ਕਿਉਂਕਿ ਵਿਪਰੀਤ ਦੀ ਜੋ ਕਸ਼ਿਸ਼ ਵਿੱਚ ਜੀਵੀ ਹੈ, ਇਸਤਰੀ ਜੀਵੀ ਹੈ ਪੁਰਸ਼ ਦੀ ਕਸ਼ਿਸ਼ ਵਿੱਚ, ਸਹਿਜੇ ਸਹਿਜੇ ਬਿਰਧ ਹੁੰਦਿਆਂ ਪੁਰਸ਼ ਜੈਸਾ ਸੁਭਾਸ ਦਾ ਹੋ ਜਾਏਗਾ, ਹੋ ਜਾਏਗਾ। ਅਮੈਰੀਕਾ 'ਚ ਤੇ ਮੈਂ ਦੇਖ ਕੇ ਹੈਰਾਨ ਹਾਂ, ਨੌਜਵਾਨ ਬੀਬੀਆਂ 20% ਬੀਬੀਆਂ ਸ਼ੇਵ ਕਰਾਉਂਦੀਆਂ ਨੇ, ਦਾੜੀ ਦਾ ਮੁੰਡਨ ਕਰਾਉਂਦੀਆਂ ਨੇ, ਦਾੜੀ ਆ ਜਾਂਦੀ ਉਹਨਾਂ ਨੂੰ, ਹਰ ਵਕਤ ਜੋ ਅੰਦਰ ਭਾਵ ਬਣਿਆ ਰਹਿੰਦਾ ਪੁਰਸ਼ ਦਾ, ਔਰ ਅੰਦਰ ਜਦੇ ਪੂਰਾ ਭਾਵ ਬਣ ਜਾਂਦਾ ਮੈਂ ਪੁਰਸ਼ ਜੈਸੀ ਹਾਂ, ਕੱਪੜੇ ਪੁਰਸ਼ ਜੈਸੇ, ਚੱਲਣਾ ਪੁਰਸ਼ ਜੈਸਾ, ਖਾਣ ਪਾਨ ਰਹਿਣ ਸਹਿਣ ਕੰਮ ਧੰਦਾ ਸਾਰਾ ਪੁਰਸ਼ ਜੈਸਾ, ਤਾਂ ਇੱਕ ਦਿਨ ਹਾਰਮੋਨਸ ਬਦਲ ਜਾਂਦੇ ਨੇ, ਇਸ ਜਨਮ ਦੇ 'ਚ ਵੀ ਬਦਲ ਜਾਂਦੇ ਨੇ, ਨਾਰੀ ਦਾ ਸਰੀਰ ਪੁਰਸ਼ ਜੈਸਾ ਹੋਣ ਲੱਗ ਪੈਂਦਾ, ਔਰ ਪੁਰਸ਼ ਦਾ ਸਰੀਰ ਨਾਰੀ ਜੈਸਾ ਹੋਣ ਲੱਗ ਪੈਂਦਾ, ਅਗਲੇ ਜਨਮ 'ਚ ਤੇ ਹੋ ਹੀ ਜਾਂਦਾ। ਐਸਾ ਗੁਰਬਾਣੀ ਵੀ ਕਹਿੰਦੀ ਹੈ, ਮਹਾ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਹ ਤਰੇ, ਜਿਸ ਦਾ ਚਿੰਤਨ, ਜਿਸ ਦੀ ਯਾਦ, ਜਿਸ ਦਾ ਪ੍ਰਭਾਵ, ਜੈਸਾ ਸੇਵੇ ਤੈਸਾ ਹੋਏ, ਵੈਸਾ ਹੋ ਜਾਏਗਾ। ਅਗਰ ਪਰਮਾਤਮਾ ਨੂੰ ਮਾਤਾ ਮਾਤਾ ਕਰਕੇ ਪੂਜ ਰਿਹਾ, ਇਸਤਰੀ ਜਾਣ ਕੇ ਪੂਜ ਰਿਹਾ, ਭਗਤ ਨਾਮਦੇਵ ਜੀ ਦਾ ਇਹ ਬੋਲ ਹੈ, ਅਗਲਾ ਜਨਮ ਇਸ ਦਾ ਜ਼ਰੂਰ ਇਸਤਰੀ ਦਾ ਹੋਵੇਗਾ। ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ, ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਹ ਤਰੇ, ਕਿਉਂ ਜੈਸਾ ਸੇਵੇ ਤੈਸਾ ਹੋਏ, ਮਨੁੱਖ ਜਿਸ ਦਾ ਚਿੰਤਨ ਕਰਦਾ, ਜਿਸ ਤੋਂ ਪ੍ਰਭਾਵਿਤ ਹੁੰਦਾ, ਮਨ ਵੈਸਾ ਬਣ ਜਾਂਦਾ, ਕਿ ਜਦ ਮਨ ਵੈਸਾ ਬਣ ਜਾਂਦਾ ਤਾਂ ਵੈਸਾ ਤਨ ਵੀ ਬਣ ਜਾਂਦਾ। ਇਸ ਜੀਵਨ ਵਿੱਚ ਨਾ ਹੋਇਆ ਤਾਂ ਅਗਲੇ ਜੀਵਨ ਵਿੱਚ ਹੋ ਜਾਏਗਾ। ਇਸ ਵਾਸਤੇ ਜਗਤ ਗੁਰੂ ਬਾਬਾ ਕਹਿੰਦੇ ਨੇ, ਉਹ ਪਰਮਾਤਮਾ ਤਨ ਹੈ ਹੀ ਨਹੀਂ, ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਨਾ ਇਸਤਰੀ ਹੈ ਨਾ ਪੁਰਸ਼ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਸਮਾਧ ਅਵਸਥਾ ਜ਼ਰੇ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ ਹੈ। ਜੋਗੀ, ਜੋਗੀ ਤੋਂ ਮੁਰਾਦ ਜੁੜਿਆ ਹੋਇਆ। ਨਾਰ ਨਾ ਪੁਰਖ ਕਹੋ ਕੋ ਕੈਸੇ, ਉਹ ਇਸਤਰੀ ਤੇ ਪੁਰਸ਼ ਨਹੀਂ ਹੈ। ਗੁਰੂ ਨਾਨਕ ਦਨਾਸਰੀ ਮੱਲਾ ਪਹਿਲਾ, ਨਾ ਉਹ ਨਰ ਹੈ ਨਾ ਉਹ ਨਾਰੀ ਹੈ। ਨਾਰ ਨਾ ਪੁਰਖ ਕਹੋ ਕੋ ਕੈਸੇ, ਫਿਰ ਕੈਸਾ ਹੈ ਉਹ, ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਫਿਰ ਉਹ ਕੀ ਹੈ। ਮਹਾਰਾਜ ਕਹਿੰਦੇ ਨੇ, ਤ੍ਰਿਭੁਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਉਹ ਤੇ ਇੱਕ ਜੋਤ ਹੈ, ਇੱਕ ਚਾਨਣਾ ਹੈ, ਇੱਕ ਪਰਮ ਸ਼ਕਤੀ ਹੈ ਵਿਆਪਕ, ਉਸੇ ਵਿੱਚ ਹੀ ਸਭ ਕੁਝ ਹੋ ਰਿਹਾ, ਔਰ ਉਹ ਸਭ ਕੁਝ ਤੋਂ ਨਿਰਲੇਪ ਹੈ। ਉਸੇ ਤੋਂ ਇਸਤਰੀਆਂ ਬਣ ਰਹੀਆਂ ਨੇ, ਉਹ ਇਸਤਰੀ ਨਹੀਂ ਹੈ। ਉਸੇ ਤੋਂ ਪੁਰਸ਼ ਹੋ ਰਹੇ ਨੇ, ਉਹ ਪੁਰਸ਼ ਨਹੀਂ ਹੈ। ਉਸੇ ਤੋਂ ਆਕਾਰ ਹੋ ਰਿਹਾ ਹੈ, ਪਰ ਉਹ ਨਿਰਾਕਾਰ ਹੈ। ਸਭ ਕੁਝ ਉਸੇ ਤੋਂ ਹੋ ਰਿਹਾ। ਧਰਮ ਦੀ ਸਾਧਨਾ ਮਨ ਦੀ ਸਾਧਨਾ, ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਪਰਮਾਤਮਾ ਨਹੀਂ ਹੈ। ਇਹ ਕਥਾ, ਇਹ ਕੀਰਤਨ, ਇਹ ਹਰੀ ਦੇ ਗੁਣ ਗਾਣੇ, ਕਿਧਰੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। और जब मन लेंदा है, महाराज कहंदे ने फिर ऐसे पुरुष की महिमा बयान नहीं की जा सकती, मन्ने की गत कही ना जाए। जीवन भर विश्वास थड़कता रहता है, भरोसा थड़कता रहता है, और वाकई जे भरोसा बज गया कि प्रभु है तो मनते हैं। महाराज कहते हैं जाके हृदय विश्वास प्रभ आया तत् ज्ञान ते समन प्रगट आया, उस वक्त ब्रह्म ज्ञान प्रगट हो जाता है। उस वक्त तत् ज्ञान, तत् तो मुराद उस वक्त, तत् चिन्ह उस वक्त, उस वक्त ब्रह्म ज्ञान प्रगट हो जाता है। मैं पानी हुण पीवां तो क्या प्यास कल बुझेगी, मैं रोटी हुण खावां तो क्या भुख महीने बाद मिटेगी। कितनी बचकाना गल आउंदी है, नाम आज हुण जपो फल अगले जन्म विच मिलेगा, पता नहीं किहड़े जन्म विच मिलेगा। नहीं, नाम हुण जपो हुणे ही फल मिलता है। एक चित जै एक छिन ध्यायो काल फास के बीच ना आयो, निर्वाण कीर्तन गाओ करते का निमक सिमरत जित छूटे। निमक मात्र सिमरन कर दिया, निमक एक सेकंड, सारे बंधन टूट जान गए। तो ये बंधन की ने, इन्हों दे संबंध च मैं थोड़ा जिहा अर्ज करा। कुछ शरीर दियां लोड़ां ने, लोड़ां पूरियां ना बन ते समस्यावां खड़ियां हो जान। रहन नू मकान चाहिदा है, नहीं है, पहनन नू कपड़े चाहिदे न, मौसम दे मुताबिक नहीं है, खान नू दो वक्त रोटी चाहिदी है, नहीं है, पीन नू स्वच्छ पानी चाहिदा है, नहीं उपलब्ध हो रहा, दूर दराज जाना है कोई वाहन नहीं मिल रहा। तो मैं अर्ज करा ये शरीर दियां समस्यावां ते मनुख दी सारी फिर दज दौड़ भज हुंदी है इन्हां समस्यावां दी पूर्ति लई। ते जद समस्यावां हल हो जान ते कहिंदे ने समाधि, शरीर दी समाधि नूं कहिंदे ने सुख, सुख मिल रहे, खाण नूं जो भोजन चाहिदा सी मिल गया, पहनण जो कपड़े चाहिदे सन मिल गए ने, रहण नूं जैसा मकान चाहिदा सी मिल गया, जैसे संबंधी संबंध चाहिदे सन मिल गए ने, क्योंकि संबंधां तो बिना भी मनुख नहीं जी सकता। शरीरक समस्यावां बहुत सारे मनुखां दियां हल हो जांदियां ने, तो शरीर दे तलते ते बहुत सारे लोग समाधि लेन। समस्यावां बड़ियां प्रबल मन दियां ने, मानसिक समस्यावां, इस वास्ते तन भावें समाधि च चला भी जावे, मन समाधि च नहीं जांदा, नहीं जांदा। समस्या जिन्ने चिर तक समाधान उपलब्ध नहीं आउंदा, मनुख समाधि लीन नहीं हो सकता। समाधि दा मतलब हुण कोई समस्या नहीं। साढ़े हिंदू वीर जिस किसे साधु संत नूं जला के उसकी मड़ी बना लेंदे ने, मड़ी नूं फिर समाधि कहंदे ने। क्यों? उन्होंने जला के खाक कर दिता है, खाक की की समस्या है, की लोड़ है उसकी, वो की चाहती है, कबर नूं की लोड़ है, मुर्दे नूं की लोड़ है, हर मुर्दा समाधि च, मड़ी की की लोड़ है, कोई समस्या ही नहीं। इंज कह लो मरे हुए शरीर ते सारे समाधि लीन ने, जीवदे जागदे मनुख ते समस्यावां दे च ने, कोई समाधि नहीं, कोई समाधि नहीं। कुछ बेशतर लोग तन दी समाप्ति समाधि प्राप्त भी कर लेने, लोड़ां पूरियां हो गई, जो जो चाहिदा सी है लेकिन मानसिक समस्यावां खड़ियां हो गई बड़ियां प्रबल। तो मानसिक समस्यावां की ने मन दियां ख्वाहिशां मन दियां वासनावां जैसे जैसे तन दियां लोड़ां पूरियां हो जांदियां ने शरीर दियां समस्यावां हल हो जांदियां ने मन दियां समस्यावां बड़े भयंकर रूप विच प्रगट होंदियां ने। इस वास्ते देखिया गया है निर्धन मनुख इतने दुखी नहीं होंदे जितने धनवान मानसिक तल ते दुखी होंदे। बड़े बड़े जो दीसें लोग तिनको व्यापे चिंता रो 99% ऐसा अंदाजा ला लेना चोटी दा धनवान है बड़ा मानसिक तल ते दुखी होवेगा। चोटी दा हुक्मरान है राजनेता है हो सकता है सुख दी रात नूं नींद भी ना आंदी होवे गोलियां खांदा होवे नींद दी। बड़े बड़े जो दीसे लोग तिनको व्यापे चिंता रो क्योंकि शरीर दियां समस्यावां ते हल हो गईयां मन बड़े भयंकर रूप विच प्रगट हो गया। आपदी ज्ञातली अर्ज करा एक चार दिन दा भुखा मनुख है उसकी सिर्फ इतनी समस्या है कि रोटी मिल जाए समस्या सारी सिमटी हुई है मन चुप है बिल्कुल चुप है। तो जे हुण उन्हों कह दईए बड़ा सुंदर किधरे नाटक होना है रात नूं ऐ तू पास ले वेख नहीं उन्हें फाड़ देना है उन्हें यही आखना इस पास दी थां ते तू चार रोटियां दे दे मैनू छड़ पर है। भुखे मनुख दी सारी समस्या सिमट के रोटी ते आ जांदी है। भरे होया पेट है ते तन दी सारी लोड़ां दी पूर्ति है मन बड़े भयंकर रूप दे च प्रगट होंदा है। इस वास्ते कोई निर्धन इतना दुखी नहीं आता जितना धनवान दुखी आता यह भी मैं अर्ज करते हैं। कोई निर्धन इतना लोभी नहीं आता जितना धनवान लोभी आता उदियां मानसिक समस्यावां वध जांदियां ने मन की समस्या की है वासना। दूसरा होर मैं अर्ज करा जैसे जैसे शरीर बिरध आता है वैसे ही वैसे वासना बलवान होंदी है जवान होंदी है। शरीर तो एक दिन मर जाता है वासना नहीं मरती नहीं मरती। अगर शरीर दे मरण नाल वासना मर गई तो फिर ते मुक्त हो गए प्रभु चलीन हो गए। बड़े ध्यान नाल सुनना शरीर दी मौत वासना दी मौत नहीं है। भाई साहब भाई गुरदास जी का एक वाक भाई साहब जी की बाणी नूं कुंजी इस वास्ते आख्या गया वो बहुत सारे शब्दों नूं खोल देने संतन हाथ राखी कुंजी तो भी मुराद ए है रहस ते रमज भरिया जो गल्लां ने सतपुरशां दियां वो खोल देने। ये नहीं कि रब दा बुआ खोल के ते एन रब दे दर्शन करा देंदे ने इस चक्कर च ना पैना। भाई गुरदास जी की बाणी नूं कुंजी मनदे ने कम से कम 150 शब्दां दे अर्थ उन्होंने कीते ने। क्यों कीते ने भाई साहब ने सोचिया ऐसा ना होवे सिख विद्वान कोई गुरमुख अर्थां दी थां ते अनर्थ ना कर बैठे। जो रहस ते रमज सतगुरु बयान कर रहे ने उदी आम लोगों नूं समझ आ सके तो भाई साहब ने वो शब्द खोले। ऐ जैसे श्लोक है जपजी साहब का पौण गुरु पाणी पिता माता धरत महत इनों भी भाई साहब खोलते हैं। पौण गुरु गुर शब्द है वाहेगुरु जप मंत्र सुनाया धरती माता महत कर ओत पोत संजोग बनाया। एक एक तत् की वह व्याख्या कर दे इस देच मैं पूर्ण तौर पर ना जावा क्योंकि जो नुकता मैं थोड़े सामने रखना चाहना वो सुनो। ਅਸਾ ਦੀ ਵਾਰ ਦਾ ਸਲੋਕ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ, ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾ, ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥ ਵਾਓ। ਇਸ ਦਾ ਖੁਲਾਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਨੇ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਭਾਈ ਸਾਹਿਬ ਭਾਈ ਗੁਰਦਾਸ ਜੀ 150 ਸ਼ਬਦਾਂ ਦੇ ਇਸ ਤਰ੍ਹਾਂ ਦਾ ਉਹਨਾਂ ਨੇ ਖੁਲਾਸਾ ਕੀਤਾ। ਕਈ ਯੁਗਾਂ ਤੋਂ ਅਨੰਤ ਕਾਲ ਤੋਂ ਮੇਰੀ ਵਾਸ਼ਨਾ ਕਈ ਸਰੀਰਾਂ ਚ ਮੈਨੂੰ ਪਾਉਂਦੀ ਰਹੀ, ਕਈ ਜਨਮ। ਵਾਸ਼ਨਾ ਬੱਧਾ ਆਵੇ ਜਾਏ, ਕਿਉਂ? ਸਰੀਰ ਮਰ ਜਾਂਦਾ, ਵਾਸ਼ਨਾ ਮਰਦੀ ਨਹੀਂ। ਸਰੀਰ ਬੁੱਢਾ ਹੁੰਦਾ, ਵਾਸ਼ਨਾ ਤੇ ਜਵਾਨ ਬਣੀ ਰਹਿੰਦੀ ਹੈ। ਫਿਰ ਵਾਸ਼ਨਾ ਤ੍ਰਿਵੈਣੀ ਇਹਦੀਆਂ ਤਿੰਨ ਧਾਰਾਂ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਧਨ ਸੰਪਦਾ ਮੰਗਦੀ ਹੈ, ਕਾਮ ਵਾਸ਼ਨਾ ਰੂਪ ਰੰਗ ਮੰਗਦੀ ਹੈ। ਸਰੀਰ ਤੇ ਬਿਰਧ ਹੋ ਗਿਆ, ਵਾਸ਼ਨਾ ਬਿਰਧ ਨਹੀਂ ਹੋਈ, ਨਹੀਂ ਆਉਂਦੀ। ਇਸ ਚੱਕਰ ਚ ਨਾ ਪੈਣਾ, ਬੁੱਢਾ ਸਰੀਰ ਹੈ ਤੇ ਵਾਸ਼ਨਾ ਬੁੱਢੀ ਹੋਵੇਗੀ, ਸਰੀਰ ਮਰ ਗਿਆ ਤੇ ਵਾਸ਼ਨਾ ਮਰ ਗਈ, ਫਿਰ ਤੇ ਮੁਕਤ ਹੋ ਗਿਆ, ਗੱਲ ਖਤਮ। ਫਿਰ ਜਪ ਤਪ ਕਰਨ ਦੀ ਕੀ ਲੋੜ ਹੈ? ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ? ਫਿਰ ਬਾਣੀ ਦਾ ਜਪ ਕਰਨ ਦੀ ਕੀ ਲੋੜ ਹੈ? ਤਪ ਕਰਨ ਦੀ ਕੀ ਲੋੜ ਹੈ? ਇੱਕ ਦਿਨ ਮਰਾਂਗੇ ਤੇ ਵਾਸ਼ਨਾ ਮਰ ਜਾਏਗੀ, ਮੁਕਤ ਹੋ ਜਾਵਾਂਗੇ। ਮਰ ਕੇ ਕੋਈ ਮੁਕਤ ਨਹੀਂ ਆਉਂਦਾ, ਨਵਾਂ ਸਰੀਰ ਦਾ ਬੰਧਨ ਪੈ ਜਾਂਦਾ, ਹੋਰ ਜਨਮ ਪੈ ਜਾਂਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ। ਜਨਮ ਮਰਨ ਚੱਲਦਾ ਰਹਿੰਦਾ, ਕਿਉਂ? ਵਾਸ਼ਨਾ ਨਹੀਂ ਮਰਦੀ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣ ਲੈਣਾ। ਅਹੰਕਾਰ ਵਾਸ਼ਨਾ ਤਨ ਤੇ ਮਰ ਗਿਆ, ਅਹੰਕਾਰ ਨਹੀਂ ਮਰਿਆ, ਹੋਰ ਪ੍ਰਭਤਾ ਚਾਹੀਦੀ। ਫਿਰ ਇਹ ਅਹੰਕਾਰ ਅਗਲਾ ਜਨਮ ਕਰਾ ਦਿੰਦਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੌਨੀ ਪਾਏ। ਫਿਰ ਜਨਮ। ਇਸ ਤਰ੍ਹਾਂ ਧਨ ਦੀ ਵਾਸ਼ਨਾ, ਲੋਭ ਵਾਸ਼ਨਾ, ਇਸ ਤਰ੍ਹਾਂ ਹੀ ਕਾਮ ਵਾਸ਼ਨਾ। ਤਨ ਬਿਰਧ ਹੋ ਗਏ, ਵਾਸ਼ਨਾ ਨਹੀਂ ਬਿਰਧ ਹੋਈ। ਇਹ ਵਾਸ਼ਨਾ ਜੋ ਜਵਾਨ ਹੈ, ਤਨ ਖਤਮ ਹੋ ਗਿਆ, ਇਹੀ ਵਾਸ਼ਨਾ ਅੱਗੇ ਚੱਲ ਕੇ ਮਾਂ ਬਾਪ ਦੀ ਹੈ ਵਾਸ਼ਨਾ ਨਾਲ ਸਮਿਲਤ ਹੋ ਕੇ ਨਵਾਂ ਸਰੀਰ ਬਣਾ ਲਏਗੀ, ਫਿਰ ਨਵਾਂ ਜਨਮ। ਜਮ ਜਮ ਮਰੇ ਮਰੇ ਫਿਰ ਜੰਮੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ, ਜੋ ਹੈ, ਅਗਰ ਵਾਸ਼ਨਾ ਉਸ ਨੂੰ ਦੇਖੇ ਤਾਂ ਵਾਸ਼ਨਾ ਮਰ ਜਾਏਗੀ, ਫਿਰ ਤੇ ਸੰਤੋਖ ਪੈਦਾ ਹੋ ਜਾਂਦਾ, ਸਬਰ ਪੈਦਾ ਹੋ ਜਾਂਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਤੇ ਜੋ ਨਹੀਂ ਹੈ ਉਹ ਵੀ ਹੋ ਜਾਏ, ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ, ਉਹ ਵੀ ਹੋ ਗਿਆ, ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ। ਕਿਉਂਕਿ ਵਾਸ਼ਨਾ ਦਾ ਸੁਭਾਅ ਹੈ ਸਦਾ ਉਸ ਨੂੰ ਦੇਖਣਾ ਜੋ ਨਹੀਂ ਹੈ। ਚਲੋ ਇੱਕ ਨਿੱਕਾ ਜਿਹਾ ਉਦਾਹਰਣ ਦਿਆਂ, ਪਿੰਡ ਦਾ ਸਰਪੰਚ ਹੈ, ਵਾਸ਼ਨਾ ਅੱਗੇ ਚਲੀ ਗਈ ਹੈ, ਕਹਿੰਦਾ ਨਹੀਂ MLA ਬਣ ਜਾਵਾਂ, ਬਣ ਗਿਆ MLA, ਵਾਸ਼ਨਾ ਅੱਗੇ ਚਲੀ ਗਈ ਹੈ, ਨਹੀ�ं ਮਨਿਸਟਰ ਬਣ ਜਾਵਾਂ, ਬਣ ਗਿਆ ਮਨਿਸਟਰ, ਵਾਸ਼ਨਾ ਫਿਰ ਅੱਗੇ ਚਲੀ ਗਈ ਹੈ, ਨਹੀਂ ਚੀਫ ਮਨਿਸਟਰ ਬਣ ਜਾਵਾਂ। ਵਾਸ਼ਨਾ ਰੋਜ਼ ਰੋਜ਼ ਵੱਡੀ ਹੋ ਰਹੀ ਹੈ, ਜਵਾਨ ਹੋ ਰਹੀ ਹੈ, ਤਨ ਰੋਜ਼ ਰੋਜ਼ ਬੁੱਢਾ ਹੋ ਰਿਹਾ ਹੈ, ਖਤਮ ਹੋ ਰਿਹਾ ਹੈ, ਛੋਟਾ ਹੋ ਰਿਹਾ ਹੈ। ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਹੈ, ਛਿੰਨ ਛਿੰਨ ਔਧ ਬਿਹਾਤ ਹੈ, ਫੂਟੇ ਘਟ ਜਾਉ ਪਾਣੀ, ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ ਤਾਂ ਪਾਣੀ ਘੜੇ ਦੇ ਵਿੱਚ ਘਟ ਰਿਹਾ ਕਿ ਵਧ ਰਿਹਾ? ਅੱਜ ਦਾ ਇੱਕ ਦਿਨ ਲੰਘਿਆ ਤਾਂ ਇੱਕ ਦਿਨ ਅਸੀਂ ਛੋਟੇ ਹੋ ਗਏ, ਛੋਟੇ ਹੋ ਗਏ। ਹੁਣ ਕਿਸੇ ਨੂੰ ਕਹਿ ਕੇ ਤੇ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ, ਅੱਜ ਟੁੱਟ ਕੇ ਪੈਂਦਾ ਹੈ ਕਿ ਨਹੀਂ? ਔਰ ਸੱਚਾਈ ਇਹ ਹੈ, ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਹੈ। ਚਲੋ ਇਸਨੇ 100 ਸਾਲ ਜੀਵਣਾ ਹੈ, ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਇੱਕ ਦਿਨ ਤੇ ਘਟ ਗਿਆ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਘਟ ਰਿਹਾ ਹੈ, ਘਟ ਰਿਹਾ ਹੈ ਮਨੁੱਖ, ਰੋਜ਼ ਰੋਜ਼ ਘਟ ਰਿਹਾ। ਹਕੀਕਤ ਹੈ, ਇਹ ਲਫ਼ਜ਼ ਇਸ ਨੂੰ ਚੰਗਾ ਨਹੀਂ ਲੱਗਦਾ। ਕੋਈ ਇਸ ਨੂੰ ਆਖੇ ਤੋ ਇੱਕ ਦਿਨ ਘਟ ਗਿਆ, ਇੱਕ ਦਿਨ ਘਟ ਗਿਆ। ਇਸ ਘਾਟੇ ਨੂੰ ਮਨੁੱਖ ਨਹੀਂ ਦੇਖਦਾ, ਵਾਧੇ ਨੂੰ ਦੇਖਦਾ। ਮੇਰਾ ਪਰਿਵਾਰ ਵੱਡਾ ਹੋ ਗਿਆ, ਹੋ ਗਿਆ ਹੋਵੇਗਾ ਪਰ ਤੂੰ ਤੇ ਛੋਟਾ ਹੋ ਗਿਆ। ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋਵੇਗਾ ਤੂੰ ਤੇ ਛੋਟਾ ਹੋ ਗਿਆ। ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਨੇ, ਹੋ ਗਈਆਂ ਹੋਣਗੀਆਂ, ਤੂੰ ਤੇ ਛੋਟਾ ਹੁੰਦਾ ਜਾ ਰਿਹਾ। ਮੇਰੀ ਧਨ ਸੰਪਦਾ ਮਹਾਨ ਹੋ ਗਈ ਹੈ, ਤੂੰ ਤੇ ਤੁੱਛ ਹੋ ਗਿਆ, ਛੋਟਾ ਹੋ ਗਿਆ। ਮੇਰਾ ਛੋਟਾ ਹੀ ਨਹੀਂ ਹੋਇਆ, ਇੱਕ ਦਿਨ ਮਿਟ ਜਾਏਗਾ, ਇੱਕ ਦਿਨ ਮਿਟ ਜਾਏਗਾ। ਜਿਨ੍ਹਾਂ ਦੇ ਆਸਰੇ ਤੇ ਤੂੰ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਸੀ, ਪਰਿਵਾਰ ਵੱਡਾ ਹੋ ਗਿਆ, ਕਾਰੋਬਾਰ ਵੱਡਾ ਹੋ ਗਿਆ, ਅਗਰ ਇਹ ਦੇਖਦਾ ਜਾਏਗਾ ਵਾਸ਼ਨਾ ਅੱਗੇ ਚਲੀ ਜਾਏਗੀ, ਹੋਰ ਅੱਗੇ ਜਾਏਗੀ, ਇਹ ਵਾਸ਼ਨਾ ਫਿਰ ਜਨਮ ਕਰਾਏਗੀ। ਇਸ ਵਾਸਤੇ ਪਤਾ ਸਤਿਗੁਰੂ ਕੀ ਕਹਿੰਦੇ ਨੇ, ਆਪਣਾ ਛੋਟਾ ਹੋਣਾ ਦੇਖ, ਆਪਣਾ ਘਟਣਾ ਦੇਖ, ਨਿਰਾ ਘਟਣਾ ਹੀ ਨਾ ਦੇਖ, ਆਪਣਾ ਮਿਟਣਾ ਦੇਖ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ। ਵਧਣਾ ਨਾ ਦੇਖ, ਘਟਣਾ ਦੇਖ, ਤੇ ਸਿਰਫ ਘਟਣਾ ਵੀ ਨਾ ਦੇਖ, ਆਪਣਾ ਮਿਟਣਾ ਦੇਖ, ਆਪਣਾ ਮਿਟਣਾ ਦੇਖ। ਤੂੰ ਇਸ ਤਰੀਕੇ ਦੇ ਨਾਲ ਤੇਰੇ ਅੰਦਰ ਧਾਰਮਿਕ ਵਿਕਾਸ ਪੈਦਾ ਹੋ। ਅਹੰਕਾਰ ਵਾਸ਼ਨਾ ਇਹ ਪ੍ਰਭਤਾ ਦੀ ਆਉਂਦੀ ਹੈ, ਲੋਭ ਵਾਸ਼ਨਾ ਧਨ ਸੰਪਦਾ ਦੀ ਆਉਂਦੀ ਹੈ, ਕਾਮ ਵਾਸ਼ਨਾ ਰੂਪ ਰੰਗ ਦੀ ਆਉਂਦੀ ਹੈ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ ਉਹ ਵੀ ਹੋ ਗਿਆ, ਵਾਸ਼ਨਾ ਅੱਗੇ ਚਲੀ ਜਾਂਦੀ ਹੈ। ਚਾਹੇ ਵਾਸ਼ਨਾ ਕਾਮ ਵਾਸ਼ਨਾ ਹੈ, ਚਾਹੇ ਵਾਸ਼ਨਾ ਧਨ ਦੀ ਵਾਸ਼ਨਾ ਹੈ, ਲੋਭ ਵਾਸ਼ਨਾ ਹੈ, ਚਾਹੇ ਵਾਸ਼ਨਾ ਪ੍ਰਭਤਾ ਦੀ ਵਾਸ਼ਨਾ ਹੈ, ਹੰਕਾਰ ਵਾਸ਼ਨਾ। ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ, ਪਹਿਲੇ ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ। ਹੱਦ ਹੋ ਗਈ, ਫਿਰ ਦੁਲਾਚਾਰੀ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ, ਕਿਸ ਨੂੰ ਕਹਿੰਦੇ ਨੇ? ਹੰਕਾਰ ਵਾਸ਼ਨਾ ਜਦ ਵਧਦੀ ਜਾਏ, ਵਧਦੀ ਜਾਏ ਤਾਂ ਤ੍ਰਿਸ਼ਨਾ ਬਣ ਜਾਂਦੀ ਹੈ। ਤ੍ਰਿਸ਼ਨਾ, ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਹੈ, ਤ੍ਰਿਸ਼ਨਾ ਹੀ ਭ੍ਰਸ਼ਟ ਕਰਦੀ ਹੈ। ਅਹੰਕਾਰ ਵਾਸ਼ਨਾ ਜੋ ਨਹੀਂ ਹੈ, ਵਾਸ਼ਨਾ ਉਸ ਨੂੰ ਦੇਖਦੀ, ਹੋ ਗਏ ਉਹ ਮਿਲ ਗਏ, ਫਿਰ ਵਾਸ਼ਨਾ ਅੱਗੇ ਚਲੀ ਗਈ, ਉਹ ਨਹੀਂ ਹੈ ਉਹ ਵੀ ਹੋ ਗਿਆ, ਹੁਣ ਉਹ ਨਹੀਂ ਹੈ, ਵਾਸ਼ਨਾ ਸਦਾ ਅੱਗੇ ਜਾਂਦੀ ਹੈ। ਬਾਰ ਬਾਰ ਅੱਗੇ ਜਾਣ ਨਾਲ ਵਾਸ਼ਨਾ ਤ੍ਰਿਸ਼ਨਾ ਦਾ ਬਾਂਬੜ ਬਣ ਕੇ ਰਹਿ ਜਾਂਦੀ। ਲੋਭ ਵਾਸ਼ਨਾ, ਇਤਨਾ ਧਨ ਮਿਲ ਜਾਏ, ਮਿਲ ਗਿਆ, ਵਾਸ਼ਨਾ ਅੱਗੇ ਚਲੀ ਗਈ, ਨਹੀਂ ਇਤਨਾ ਮਿਲ ਜਾਏ, ਮਿਲ ਗਿਆ, ਵਾਸ਼ਨਾ ਅੱਗੇ ਚਲੀ ਗਈ, ਇਹ ਨਹੀਂ ਹੈ ਉਹ ਹੋ ਗਿਆ, ਵਾਸ਼ਨਾ ਅੱਗੇ ਚਲੀ ਗਈ। ਲੋਭ ਵਾਸ਼ਨਾ ਇਹ ਫਿਰ ਤ੍ਰਿਸ਼ਨਾ ਬਣ ਜਾਏਗੀ, ਮਨੁੱਖ ਨੂੰ ਬੇਈਮਾਨ, ਠੱਗ, ਚੋਰ, ਡਕੈਤ ਬਣਾ ਦੇਗੀ, ਧੋਖੇਬਾਜ਼ ਬਣਾ ਦੇਗੀ। ਕਾਮ ਵਾਸ਼ਨਾ, ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਉਹ ਵੀ ਹੋ ਗਿਆ, ਵਾਸ਼ਨਾ ਅੱਗੇ ਚਲੀ ਗਈ, ਉਹ ਵੀ ਹੋ ਗਿਆ, ਵਾਸ਼ਨਾ ਫਿਰ ਸਦਾ ਅੱਗੇ ਚਲੀ ਗਈ ਹੈ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਕੇ ਭ੍ਰਸ਼ਟ ਕਰ ਦੇਗੀ, ਬਲਾਤਕਾਰੀ ਬਣਾ ਦੇਗੀ, ਦੁਰਾਚਾਰੀ ਬਣਾ ਦੇਗੀ, ਪੁਰਸ਼ ਹੈ ਤੋ ਬਲਾਤਕਾਰ ਕਰੇਗਾ, ਇਸਤਰੀ ਹੈ ਤੋ ਗਨਕਾ ਬਣ ਜਾਏਗੀ, ਗੁਸਤਾਖੀ ਮਾਫ, ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਮਾਨਸਿਕ ਸਮੱਸਿਆ ਕੀ ਹੈ? ਮਨ ਵਿੱਚ ਬੜੀ ਪ੍ਰਬਲ ਵਾਸ਼ਨਾ, ਨਾ ਇਹ ਜਪਜੀ ਪੜਨ ਦਿੰਦੀ ਹੈ, ਨਾ ਜਾਪ ਸਾਹਿਬ, ਨਾ ਇਹ ਵਾਸ਼ਨਾ ਕੀਰਤਨ ਸੁਣਨ ਦਿੰਦੀ ਹੈ, ਨਾ ਮੰਤਰ ਜਪਣ ਦਿੰਦੀ ਹੈ, ਕੁਛ ਵੀ ਨਹੀਂ ਕਰਨ ਦਿੰਦੀ। ਤੇ ਮੈਨੂੰ ਕਹਿਣ ਦੇਣਾ, ਵਾਸ਼ਨਾ ਹੀ ਅਧੀਨ ਮਨੁੱਖ ਕੀਰਤਨ ਕਰਦਾ ਹੈ, ਕੀਰਤਨ ਸੁਣਦਾ ਹੈ। ਵਾਸ਼ਨਾ ਹੀ ਅਧੀਨ ਮਨੁੱਖ ਪਾਠ ਕਰਦਾ ਹੈ ਜਾਂ ਪਾਠ ਸੁਣਦਾ ਹੈ। ਵਾਸ਼ਨਾ ਵਿੱਚ ਦਿਖਾਈ ਦੇਵੇਗਾ ਇਹ ਸੁਣਨ ਨੂੰ ਬੈਠਾ ਹੈ, ਸੁਣੇਗਾ ਨਹੀਂ, ਵਾਸ਼ਨਾ ਸੁਣਨ ਹੀ ਨਹੀਂ ਦੇਗੀ। ਲਹਿ ਤੇ ਆਈਏ ਵਾਸ਼ਨਾ ਗੁਰਦੁਆਰੇ, ਤੇ ਪਤਾ ਹੈ ਗੁਰਦੁਆਰੇ ਵੀ ਲਿਆਈਏ, ਮੰਦਰ ਵੀ ਲਿਆਈਏ, ਵਾਸ਼ਨਾ ਤੇ ਪਦਾਰਤ ਦੀ ਪ੍ਰਭਤਾ ਦੀ, ਬੜੇ ਬੜੇ ਰਾਜਨੈਤਿਕ ਜਦ ਮੰਦਰ ਗੁਰਦੁਆਰਿਆਂ ਚ ਜਾਂਦੇ ਨੇ, ਕਿਆ ਪ੍ਰਭੂ ਵਾਸਤੇ ਜਾਂਦੇ ਨੇ, ਪਰਮਾਤਮਾ ਵਾਸਤੇ ਜਾਂਦੇ ਨੇ? ਤੇ ਬੜਾ ਭਾਰੀ ਪ੍ਰਬੰਧ ਗੁਰਦੁਆਰਿਆਂ ਦਾ, ਮੈਂ ਇਸ ਸੰਬੰਧ ਵਿੱਚ ਕਿਤਾਬ ਲਿਖੀ ਹੈ, ਇਹਨੂੰ ਮੈਂ ਫਰੀ ਤਕਸੀਮ ਕੀਤਾ ਸਾਰੀ ਦੁਨੀਆਂ ਚ। ਇਹ ਤੇ ਗੁਰਦੁਆਰੇ ਨੂੰ ਸੀੜੀ ਬਣਾ ਕੇ ਕਿਵੇਂ ਪਾਰਲੀਮੈਂਟ ਤੱਕ ਪਹੁੰਚਣਾ, ਅਸੈਂਬਲੀ ਹਾਲ ਤੱਕ ਪਹੁੰਚਣਾ, ਮਨਿਸਟਰੀ ਤੱਕ ਪਹੁੰਚਣਾ, ਜਗਤ ਨੂੰ ਗੁਰੂ ਤੱਕ ਪਹੁੰਚਾਉਣਾ ਹੈ, ਇਹ ਮਕਸਦ ਨਹੀਂ ਹੈ। ਖੁਦ ਪਾਰਲੀਮੈਂਟ ਤੱਕ ਕਿਵੇਂ ਪਹੁੰਚਣਾ ਹੈ, ਇਹ ਮਕਸਦ ਹੈ। ਕਿਵੇਂ ਪਰਮਾਤਮਾ ਤੱਕ ਪਹੁੰਚਣਾ ਹੈ, ਇਹ ਉਹਨਾਂ ਦਾ ਮਕਸਦ ਨਹੀਂ ਹੈ। ਕਿਵੇਂ ਮਨਿਸਟਰੀ ਦੀ ਕੁਰਸੀ ਤੱਕ ਪਹੁੰਚਣਾ ਹੈ, ਇਹ ਮਕਸਦ ਹੈ। ਇਸੇ ਕਾਰਨ ਕਰਕੇ ਗੁਰਦੁਆਰਿਆਂ ਦਾ ਮਕਸਦ ਹੱਲ ਨਹੀਂ ਹੋ ਰਿਹਾ, ਜਦਕਿ ਬੜੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣ ਰਹੀਆਂ ਨੇ, ਬਣ ਰਹੀਆਂ। ਜਿਤਨੀਆਂ ਸੋਹਣੀਆਂ ਬਿਲਡਿੰਗਾਂ ਬਣ ਕੇ, ਇਮਾਰਤਾਂ ਬਣ ਕੇ ਗੁਰਦੁਆਰਿਆਂ ਦੀਆਂ ਅੱਜ ਤਿਆਰ ਹੋਈਆਂ ਨੇ, ਪਹਿਲੇ ਨਹੀਂ ਸਨ। ਪਰ ਸਿੱਖ ਜਿਤਨਾ ਅੱਜ ਕਰੂਪ ਹੋ ਗਿਆ, ਪਹਿਲੇ ਨਹੀਂ ਸੀ, ਪਹਿਲੇ ਨਹੀਂ ਸੀ। ਜਿਤਨਾ ਭ੍ਰਸ਼ਟ ਹੋ ਗਿਆ, ਇਤਨਾ ਪਹਿਲੇ ਨਹੀਂ ਸੀ। ਵਾਸ਼ਨਾ ਕਰਕੇ ਬਾਜ਼ਾਰ ਜਾਂਦਾ ਸੀ, ਪਰਿਵਾਰ ਦੇ ਸੰਬੰਧ ਸਨ, ਮੰਦਿਰ ਮਸਜਿਦ ਗੁਰਦੁਆਰੇ ਵਿੱਚ ਵੀ ਵਾਸ਼ਨਾ ਹੀ ਵਾਸ਼ਨਾ। ਤ੍ਰਿਸ਼ਨਾ ਨੇ ਭ੍ਰਸ਼ਟ ਕਰ ਦਿੱਤਾ, ਵਾਸ਼ਨਾ ਤ੍ਰਿਸ਼ਨਾ ਬਣ ਗਈ ਹੈ। ਅਹੰਕਾਰ ਵਾਸ਼ਨਾ, ਹੋਰ ਪ੍ਰਭਤਾ ਚਾਹੀਦੀ ਹੈ, ਹੋਰ ਪ੍ਰਭਤਾ ਚਾਹੀਦੀ। ਲੋਭ ਵਾਸ਼ਨਾ, ਹੋਰ ਧਨ ਚਾਹੀਦਾ ਹੈ, ਹੋਰ ਧਨ ਚਾਹੀਦਾ। ਕਾਮ ਵਾਸ਼ਨਾ, ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਇਹ ਵਾਸ਼ਨਾ ਤ੍ਰਿਸ਼ਨਾ ਬਣ ਕੇ ਭ੍ਰਸ਼ਟ ਕਰ ਦੇਗੀ। ਅਗਰ ਹੰਕਾਰ ਵਾਸ਼ਨਾ ਤ੍ਰਿਸ਼ਨਾ ਬਣ ਗਈ ਹੈ, ਇਹ ਹਿੰਸਕ ਹੋ ਜਾਏਗਾ। ਅਹੰਕਾਰ, ਅਹੰ, ਮੈਂ ਹਾਂ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ ਹੈ। ਹੰਕਾਰ ਇਤਨਾ ਸ਼ਿਖਰ ਤੇ ਪਹੁੰਚ ਗਿਆ ਹਿਟਲਰ ਦਾ, 2.5 ਕਰੋੜ ਬੰਦੇ ਉਸਨੇ ਕਤਲ ਕੀਤੇ, ਤੁਸੀਂ ਕੌਣ ਆਉਂਦੇ ਹੋ? ਗਾਜਰ ਮੂਲੀਆਂ ਦੀ ਤਰ੍ਹਾਂ ਕੱਟ ਕੇ ਰੱਖ ਦਿੱਤੇ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਮਾਓਸੇ ਤੁੰਗ ਨੇ ਚਾਈਨਾ ਵਿੱਚ ਕ੍ਰਾਂਤੀ ਲਿਆਂਦੀ ਸੀ, ਤੇ ਕ੍ਰਾਂਤੀ ਤੇ ਮਨੁੱਖਾਂ ਲਈ ਆਉਂਦੀ ਹੈ, ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਓਗੇ? 3 ਕਰੋੜ ਨੂੰ ਮਾਰ ਕੇ ਕ੍ਰਾਂਤੀ ਲਿਆਓਗੇ? ਕਬਰਾਂ ਦੀ ਕ੍ਰਾਂਤੀ ਕਰਨੀ ਹੈ? ਪਰ ਐਸਾ ਕੀਤਾ ਗਿਆ। ਅਹੰਕਾਰ ਵਾਸ਼ਨਾ, ਤੂੰ ਕੌਣ ਹੁੰਦਾ? ਅਹੰ, ਜਿਤਨਾ ਹੰਕਾਰ ਵੱਧਦਾ ਜਾਏਗਾ, ਸਭ ਛੋਟੇ ਹੁੰਦੇ ਜਾਣਗੇ। ਮਾਂ ਬਾਪ ਛੋਟੇ ਹੋ ਗਏ, ਦਾਦਾ ਪਰਦਾਦਾ ਛੋਟੇ ਹੋ ਗਏ, ਉਸਤਾਦ ਵੀ ਕੁਛ ਨਹੀਂ, ਰੱਬ ਵੀ ਕੁਛ ਨਹੀਂ। ਹਰਨਾਕਸ਼ ਨੇ ਕੀ ਕਹਿ ਦਿੱਤਾ ਸੀ, ਕੀ ਆਉਂਦਾ ਹੈ ਰੱਬ, ਮੈਂ ਖੁਦ ਰੱਬ ਹਾਂ। ਪ੍ਰਹਿਲਾਦ ਨੂੰ ਕਹਿ ਦਿੱਤਾ ਆਪਣੇ ਬੱਚੇ ਨੂੰ, ਛੱਡ ਰਾਮ ਦੀ ਗੱਲ, ਜਪਿਆ ਕਰ, ਜਲ ਹਰਨਾਕਸ਼ ਥਲ ਹਰਨਾਕਸ਼। ਜਲਾਲੁਦੀਨ ਨੇ ਆਪਣਾ ਤਖਲੁਸ ਰੱਖਿਆ ਸੀ ਅਕਬਰ, ਹੁਣ ਅਕਬਰ ਕਹਿੰਦੇ ਨੇ ਸਭ ਤੋਂ ਵੱਡਾ, ਅੱਲਾਹੂ ਅਕਬਰ, ਅੱਲਾ ਹੀ ਸਭ ਤੋਂ ਵੱਡਾ ਹੈ। ਪਰ ਉਹਨੇ ਆਪਣਾ ਅਕਬਰ ਤਖਲੁਸ ਰੱਖਿਆ, ਜਲਾਲੁਦੀਨ ਉਸਦਾ ਨਾਮ ਸੀ, ਜਲਾਲੁਦੀਨ ਅਕਬਰ, ਜਲਾਲੁਦੀਨ ਹੀ ਸਭ ਤੋਂ ਵੱਡਾ। ਉਹਨੇ ਦੀਨ ਏ ਲਾਇਕ ਮਜ਼ਹਬ ਵੀ ਚਲਾਉਣ ਦੀ ਕੋਸ਼ਿਸ਼ ਕੀਤੀ, ਇਹ ਗੱਲ ਵੱਖਰੀ, ਚੱਲ ਨਹੀਂ ਸਕਿਆ। ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ, ਰਸਤੇ ਵਿੱਚ ਰੋੜਾ ਖੜਾ ਕਰ ਦਿੱਤਾ ਸੀ ਰਹੀਮ ਨੇ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਅਸੀਂ ਬਾਦਸ਼ਾਹ ਜਾਣ ਕੇ ਤੁਹਾਨੂੰ ਸਲਾਮ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨਹੀਂ। ਪੈਗੰਬਰ ਤੇ ਉਹ ਹੁੰਦਾ ਜਿਹਦੇ ਕੋਲ ਕੋਈ ਖੁਦਾ ਦਾ ਪੈਗਾਮ ਹੋਵੇ। ਤੁਸੀਂ ਕੀ ਪੈਗਾਮ ਲਿਆਇਓ ਖੁਦਾ ਦਾ? ਅਕਬਰ ਨੂੰ ਚੋਟ ਬੜੀ ਲੱਗੀ ਇਸ ਨਾਲ, ਪਰ ਅਕਬਰ ਦੇ ਉੱਤੇ ਰਹੀਮ ਦੇ ਅਹਿਸਾਨ ਬੜੇ ਸਨ। ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਮਾਇਓਂ ਹਾਰ ਖਾ ਕੇ ਜਦ ਨਸਿਆ, ਅਕਬਰ ਇੱਕ ਸਾਲ ਦਾ ਸੀ। ਇਹ ਹਮਾਇਓਂ ਅਫਗਾਨਿਸਤਾਨ ਪਹੁੰਚਿਆ, ਕਾਬਲ ਵਿੱਚ ਅਕਬਰ ਨੂੰ ਰਹੀਮ ਦੇ ਹਵਾਲੇ ਕੀਤਾ, ਖੁਦ ਅਸਫਾਨ ਈਰਾਨ ਚਲਾ ਗਿਆ। ਉੱਥੋਂ ਹੀ ਸਹੁਰੇ ਪਰਿਵਾਰ ਤੋਂ ਮਦਦ ਲੈ ਕੇ ਫਿਰ ਲਾਓ ਲਸ਼ਕਰ ਬਣਾ ਕੇ ਫਿਰ ਜਦ ਉਸਨੇ ਹਮਲਾ ਕੀਤਾ, ਜਿੱਤ ਹੋਈ। ਹਮਾਇਓਂ ਤੋਂ ਬਾਅਦ ਬਾਦਸ਼ਾਹ ਅਕਬਰ ਬਣਿਆ ਤੇ ਅਕਬਰ ਦੀ ਦੇਖ ਰੇਖ, ਪਾਲਣਾ ਪੋਸ਼ਣਾ, ਸੰਭਾਲ ਰਹੀਮ ਨੇ ਕੀਤੀ ਸੀ। ਰਹੀਮ ਕੋਮਲ ਹਿਰਦੇ ਦਾ ਮਾਲਕ, ਧਾਰਮਿਕ ਜਜ਼ਬਿਆਂ ਦਾ ਮਾਲਕ, ਫਕੀਰਾਨਾ ਤਬੀਅਤ ਦਾ ਮਾਲਕ, ਸਿਆਣਾ ਬੜਾ ਤੇ ਸ਼ਾਇਰ ਤਬੀਅਤ। ਅਕਬਰ ਨੇ ਇਸ ਨੂੰ ਬਹੁਤ ਉੱਚਾ ਅਹੁਦਾ ਦਿੱਤਾ, ਵਜ਼ੀਰ, ਘਰੇਲੂ ਮਾਮਲਿਆਂ ਦਾ ਵਜ਼ੀਰ ਬਣਾਇਆ, ਹੋਮ ਮਿਨਿਸਟਰ ਬਣਾਇਆ। ਇਹਦੇ ਗੀਤ ਸੰਸਕ੍ਰਿਤ ਦੇ ਚ ਨੇ, ਬ੍ਰਿਜ ਦੇ ਚ ਨੇ, ਬੜੇ ਕੀਮਤੀ, ਬੜੇ ਕੀਮਤੀ। ਸਮਾਜ ਸੁੱਖ ਦੀ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਜਦ ਅਕਬਰ ਨੇ ਕਿਹਾ ਮੈਂ ਮਜ਼ਹਬ ਚਲਾਇਆ, ਤੁਸੀਂ ਕਬੂਲ ਕਰੋ ਤੇ ਬਾਕੀ ਕਬੂਲ ਕਰਨਗੇ। ਬਜ਼ੁਰਗ ਸੀ ਰਹੀਮ, ਸਭ ਤੋਂ ਸਿਆਣਾ ਸੀ ਰਹੀਮ, ਰਹੀਮ ਨੇ ਹੀ ਚੋਟ ਕਰ ਦਿੱਤੀ। ਪੈਗੰਬਰ ਤੇ ਉਹ ਹੁੰਦਾ ਜਿਹੜਾ ਖੁਦਾ ਤੋਂ ਪੈਗਾਮ ਲਿਆਇਆ ਹੋਵੇ, ਤੁਸੀਂ ਕੀ ਪੈਗਾਮ ਲਿਆਇਆ? ਬਾਦਸ਼ਾਹ ਜਾਣ ਕੇ ਮੈਂ ਤੁਹਾਨੂੰ ਸਲਾਮ ਕਰ ਸਕਦਾ, ਪੈਗੰਬਰ ਜਾਣ ਕੇ ਨਹੀਂ। ਇਨਕਾਰ ਕਰ ਦਿੱਤਾ। ਬੜੀ ਚੋਟ ਲੱਗੀ ਅਕਬਰ ਨੂੰ। ਹੰਕਾਰ ਜਦ ਵੱਧ ਜਾਂਦਾ, ਖੁਦਾ ਕੀ ਆਉਂਦਾ? ਕੁਛ ਵੀ ਨਹੀਂ। ਹੰਕਾਰ ਜਦ ਵੱਧ ਜਾਂਦਾ, ਪਰਮਾਤਮਾ ਤੇ ਗੁਰੂ ਕੀ ਆਉਂਦਾ? ਕੁਛ ਵੀ ਨਹੀਂ। ਆਹੰ, ਮੈਂ ਆ, ਤੂੰ ਕੀ ਹੈ? ਤੂੰ ਕੁਛ ਵੀ ਨਹੀਂ। ਤੂੰ ਸਿਰ ਉੱਚਾ ਕਰੇਗਾ, ਗਰਦਨ ਉੜਾ ਦਿਆਂ। ਲੋਭ ਵਾਸ਼ਨਾ, ਇਮਾਨਦਾਰੀ ਕੀ ਆਉਂਦੀ ਹੈ? ਧੋਖੇਬਾਜ਼ ਬਣ ਜਾਏਗਾ, ਬੇਈਮਾਨ ਹੋ ਜਾਏਗਾ, ਭ੍ਰਸ਼ਟ ਹੋ ਜਾਏਗਾ। ਕਾਮ ਵਾਸ਼ਨਾ, ਆਚਰਣ ਕੀ ਆਉਂਦਾ? ਸ਼ੀਲ ਸੰਜਮ ਕੀ ਆਉਂਦਾ? ਬਲਾਤਕਾਰੀ ਹੋ ਜਾਏਗਾ, ਦੁਰਾਚਾਰੀ ਹੋ ਜਾਏਗਾ, ਇਸਤਰੀ ਹੈ ਤੇ ਗਨਕਾ ਹੋ ਜਾਏਗਾ। ਸ਼ੀਲ ਸੰਜਮ ਕੀ ਆਉਂਦਾ? ਆਚਰਣ ਕੀ ਆਉਂਦਾ? ਧਜੀਆਂ ਉੱਡ ਜਾਣਗੀਆਂ ਆਚਰਣ ਦੀਆਂ, ਸ਼ੀਲ ਸੰਜਮ ਦੀਆਂ। ਅਹੰਕਾਰ ਵਾਸ਼ਨਾ, ਮਨੁੱਖ ਜੀਵਦਾ ਹੈ ਵਾਸ਼ਨਾ ਦੇ ਚ। ਭਾਈ ਗੁਰਦਾਸ ਜੀ ਕਹਿੰਦੇ ਨੇ, ਤਨ ਮਰ ਜਾਂਦਾ, ਵਾਸ਼ਨਾ ਨਹੀਂ ਮਰਦੀ, ਇਹ ਅਗਲਾ ਜਨਮ ਕਰਾ। ਤੇ ਧਰਮ ਦੀ ਸਾਧਨਾ ਕੀ ਹੈ? ਮਨ ਨੂੰ ਪ੍ਰਭੂ ਨਾਮ ਦੇ ਨਾਲ ਜੋੜਨਾ, ਇਹ ਸਰੋਤਾ ਬਣੇ। ਇਹਦੇ ਨਾਲ ਕੀ ਹੁੰਦਾ? ਪਹਿਲੇ ਪਹਿਲ ਵਾਸ਼ਨਾ ਸੀਮਤ ਹੁੰਦੀ ਹੈ, ਸੀਮਤ ਹੁੰਦੀ ਹੈ। ਇੱਕ ਦਿਨ ਵਾਸ਼ਨਾ ਮਰ ਜਾਂਦੀ ਹੈ ਤੇ ਵਾਸ਼ਨਾ ਪ੍ਰਾਰਥਨਾ ਦੇ ਚ ਬਦਲ ਜਾਂਦੀ ਹੈ, ਪ੍ਰਾਰਥਨਾ ਅਰਦਾਸ ਦੇ ਚ ਬਦਲ ਜਾਂਦੀ ਹੈ। ਅਰਦਾਸ ਦੇ ਚ ਸ਼ੁਕਰਾਨਾ ਹੁੰਦਾ, ਪ੍ਰਭੂ ਤੇਰਾ ਸ਼ੁਕਰ, ਸ਼ੁਕਰ, ਸ਼ੁਕਰ। ਜਿਸ ਦਿਨ ਮਨੁੱਖ ਸ਼ੁਕਰਾਨੇ ਚ ਆ ਜਾਂਦਾ ਹੈ, ਰਜ਼ਾ ਦੇ ਚ ਆ ਜਾਂਦਾ ਹੈ, ਉਹਦੇ ਰੋਮ ਰੋਮ ਦੇ ਚ ਪਰਮਾਤਮਾ ਪ੍ਰਗਟ ਹੋ ਜਾਂਦਾ, ਉਹਦੇ ਬੋਲਾਂ ਵਿੱਚ ਅੰਮ੍ਰਿਤ ਹੋ ਜਾਂਦਾ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋ ਜਾਂਦਾ, ਉਹਦੇ ਕਰਮਾਂ ਵਿੱਚ ਅੰਮ੍ਰਿਤ ਹੋ ਜਾਂਦਾ। ਉਹਦਾ ਹਰ ਬੋਲ, ਉਹਦੀ ਹਰ ਦ੍ਰਿਸ਼ਟੀ, ਉਹਦੀ ਹਰ ਕ੍ਰਿਤ ਅੰਮ੍ਰਿਤਮਈ ਹੋ ਜਾਂਦੀ ਹੈ। ਬਲਕਿ ਗੁਰਬਾਣੀ ਕਹਿੰਦੀ ਉਹਦੇ ਸਾਰੇ ਸਰੀਰ ਦਾ ਖੂਨ ਅੰਮ੍ਰਿਤ ਹੋ ਜਾਂਦਾ। ਇਹ ਜਿਹੜੀ ਅਵਸਥਾ ਹੈ, ਅੱਜ ਰਾਤ ਨੂੰ ਦਾਸ ਨੇ, ਭਾਵੇਂ ਦੂਰ ਹੀ ਕਥਾ ਹੈ, ਕਾਲਕਾ, ਮੈਂ ਉੱਥੇ ਇਸ ਨੂੰ ਆਰੰਭ ਕਰਾਂਗਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਕੇ ਬੈਠਾਂਗਾ, ਮੇਰੇ ਕੋਲ ਸੰਪੂਰਨ ਕਰਾ ਲਵੇ। ਦੋ ਤਿੰਨ ਦਿਨਾਂ ਦਾ ਮੈਂ ਆਰੰਭ ਕੀਤਾ ਹੋਇਆ। ਟੀਵੀ ਚੈਨਲ ਵਾਲਿਆਂ ਨੂੰ ਵੀ ਕੋਈ ਇੱਕ ਪ੍ਰਕਰਣ ਦੇ ਉੱਤੇ ਲੰਬਾ ਚੌੜਾ ਸਿਲਸਿਲਾ ਚਾਹੀਦਾ ਸੀ ਤੇ ਮੈਂ ਇਸ ਢੰਗ ਨਾਲ ਕਰਾ ਰਿਹਾ, ਇੱਕ ਪ੍ਰਕਰਣ ਛੇੜੇ। ਬਾਕੀ ਦੇ ਵਿਚਾਰ ਰਾਤ ਨੂੰ ਸ਼੍ਰੀ ਗੁਰੂ ਸਿੰਘ ਸਭਾ ਕਾਲਕਾ ਜੀ। ਬਾਕੀ ਇਤਨਾ ਮੈਂ ਅਰਜ਼ ਕਰ ਦਿੱਤੀ ਹੈ, ਜਿਸ ਦਿਨ ਮਨੁੱਖ ਸ਼ੁਕਰਾਨੇ 'ਚ ਆ ਜਾਂਦਾ ਹੈ, ਅਰਦਾਸ ਦੇ 'ਚ ਆ ਜਾਂਦਾ ਹੈ, ਵਾਸ਼ਨਾ ਸੀਮਤ ਹੋ ਕੇ ਪ੍ਰਾਰਥਨਾ 'ਚ ਬਦਲ ਜਾਂਦੀ ਹੈ, ਅਰਦਾਸ ਦੇ 'ਚ ਬਦਲ ਜਾਂਦੀ ਹੈ। ਔਰ ਜੈਸੇ ਵਾਸ਼ਨਾ ਪ੍ਰਾਰਥਨਾ ਬਣ ਜਾਂਦੀ ਹੈ, ਜਨਮ ਮਰਨ ਮਿਟ ਜਾਂਦੇ ਨੇ। ਵਾਸ਼ਨਾ ਕਰਕੇ ਤੇ ਜਨਮ ਮਰਨ ਹੈ, ਵਾਸ਼ਨਾ ਨੂੰ ਰੂਪਾਂਤਰਿਤ ਕਰਨਾ ਹੈ, ਵਾਸ਼ਨਾ ਹੀ ਪ੍ਰਾਰਥਨਾ ਬਣ ਜਾਂਦੀ ਹੈ। ਕਿਵੇਂ ਬਣਦੀ ਹੈ ਇਹ ਫਿਰ ਬਾਕੀ ਖੁਲਾਸਾ ਰਾਤ ਨੂੰ। ਇਤਨਾ ਹੀ ਜੋ ਸਮੇਂ ਦੀ ਗਤੀ ਮੁਤਾਬਕ ਮੈਂ ਸਰਵਨ ਕਰਾ ਸਕਦਾ ਸੀ, ਪ੍ਰਵਾਨ ਕਰਨਾ। ਤੁਸੀਂ ਬੜੇ ਟਿਕਾਓ ਨਾਲ, ਇਕਾਗਰਤਾ ਨਾਲ ਸਰਵਨ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ ਸੁਣ ਕੇ ਤੁਹਾਡੇ ਹਿਰਦੇ 'ਚ ਵਸੇ, ਸੁਣਾ ਕੇ ਮੇਰੇ ਹਿਰਦੇ 'ਚ ਵਸੇ। ਸੁਣਿਆ ਹੋਇਆ ਤੁਹਾਡਾ ਸਫਲ ਹੋਵੇ, ਸੁਣਾਇਆ ਹੋਇਆ ਮੇਰਾ ਸਫਲ ਹੋਵੇ। ਬੁੱਲ ਚੁਗਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ।